आदि निरंजन है गुरु नानक, तार के मूरत है जाग आयो। लोक सुनियो पर लोक सुनियो, जिद लोक सुनियो सब दर्शन पायो। संगत पायो धारण को गुरु नानक साहिब पंथ चलायो। वाहेगुरू श्री गुरु नानक साहेब, तार के मूर्त है जग आयो। आप करो गुरुदेव को बंदन, वाहेगुरु मुख माहे उचारी। दुए कर जोर करो चरणा पर, जाऊं सदा गुर को बलिहारी। कौन सुने हुकुमा गुर की, गुर मूरत ध्यान हृदय में धारी। वाहेगुरु श्री गुरु नानक साहेब, सेवक शरण गई दरबारी। दंडौत बंदन अनकवार, सर्व कला सम्राथ दुलन ते राख प्रभु। नानक दे पर हाथ, ज्ञान कंजन गुर दिया, अज्ञान अंधेर विनाश। हर कृपा ते संत भेटिया, नानक मन प्रगास। गुजरै शास्त्र काट, पिंग गिरन चढ़ जाए। अंध लखै बदरो सुने, जो काल कृपा कराए। नानक परशोत्तम परम परावर नाथ, जुगल चरणम बंदन हर कर धर परमाथ। गुरु नानक सुख सिंध को हाथ जोर पर नाम, जिस करण से बढ़ेगी पाव है गत विश्राम।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਚੌਥਾ, ਸਤ ਸੰਗਤ ਮਹਿ ਹਰਿ ਉਸਤਤ ਹੈ। ਸਾਗ ਸਾਧੂ ਮੇਰੇ ਪਿਆਰਿਆ, ਕੋਈ ਪੁਰਖ ਪੁਰਾਣੀ ਧਨ ਜਨ ਹੈ, ਉਪਦੇਸ਼ ਕਰਹਿ ਪਰ ਪੁਕਾਰਿਆ। ਹਰ ਨਾਮ ਰੜਾਵੈ, ਹਰ ਨਾਮ ਸੁਣਾਵਹਿ, ਹਰ ਨਾਮੇ ਜਗ ਨਿਸਤਾਰਿਆ। ਗੁਰ ਵੇਖਣ ਕੋ ਸਭ ਕੋਈ ਲੋਚੈ, ਨਵ ਖੰਡ ਜਗਤ ਨਮਸਕਾਰਿਆ। ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਦੁੱਧ ਸਵਾਰਿਆ। ਤੂੰ ਆਪੇ ਪੂਜ ਹੈ, ਪੂਜ ਕਰਾਵ ਹੈ, ਸਤਿਗੁਰ ਕਾ ਸਿਰਜਣ ਹਾਰਿਆ। ਕੋਈ ਵਿਛੜ ਜਾਏ ਸਤਿਗੁਰੂ ਕਾ ਸਹਾ, ਇਸ ਕਾਲਾ ਬਹੁ ਜਮ ਮਾਰਿਆ। ਇਸ ਅੱਗੇ ਪਿਛੇ ਢੋਈ ਨਾਹੀ, ਗੁਰ ਸਿੱਖੀ ਮਨ ਵਿਚਾਰਿਆ। ਸਤਿਗੁਰੂ ਨੋ ਮਿਲੇ ਸੀ ਜਨ ਉਪਰੇ, ਜਿਨ ਹਿਰਦੈ ਨਾਮ ਸੰਵਾਰਿਆ। ਜਨ ਨਾਨਕ ਕੇ ਗੁਰ ਸਿੱਖ ਹਰ ਜਪਿਆ ਹੋ, ਹਰ ਨਿਸਤਾਰਿਆ। ਸਤ ਸੰਗਤ ਮਹਿ ਹਰਿ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰੂ ਜੀ ਦੀ ਸਾਜੀ ਨੂੰ ਦਰਵਾਜ਼ੇ ਗੁਰੂ ਰੂਪ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਸਾਹਿਬ ਜੀ ਦੇ ਪਾਵਨ ਪੁੱਤਰ ਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਆਪ ਸਾਰੀਆਂ ਸੰਗਤਾਂ ਬੜੇ ਪਿਆਰ ਔਰ ਆਦਰ ਸਤਿਕਾਰ ਦੇ ਸਹਿਤ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਚਰਨੜੀ ਸਥਾਨ ਦੀ ਪਰਮ ਪਵਿੱਤਰ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇ ਸ਼੍ਰੀ ਆਸਾਰੀ ਦੀ ਵਾਰਤਾ ਸੰਪੂਰਨ ਕੀਰਤਨ ਹਰਜਸ ਅਤੇ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਚੱਲ ਰਹੇ ਗੜੀ ਦੀ ਗੜੀ ਵਾਰ ਵਿਚਾਰ ਕਰਨ ਕਰਨ ਵਾਸਤੇ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਰੂਪ ਗੁਰਬਾਣੀ ਜਿਸ ਦੀ ਪਵਿੱਤਰ ਵਿਚਾਰ ਸਰਵਣ ਕਰਕੇ ਸਮੇਂ ਨੂੰ ਸਫਲ ਬਣਾਉਣਾ ਹੈ। ਕਲਯੁਗੀ ਜੀਵਾਂ ਦੇ ਕਲਿਆਣ ਵਾਸਤੇ ਮਹਾਰਾਜ ਜੀ ਨੇ ਪਰਮ ਪਵਿੱਤਰ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਹਿਲੇ ਯੁਗਾਂ ਦੇ ਅੰਦਰ ਵੀ ਮਹਾਂਪੁਰਖ ਆਏ, ਆਪਣੇ ਜੀਵਨ ਕਾਲ ਦੇ ਅੰਦਰ ਉਸ ਸਮੇਂ ਦੇ ਮੁਤਾਬਕ ਵਿਗਿਆਸੂਆਂ ਦੇ ਭਲੇ ਵਾਸਤੇ ਉਪਦੇਸ਼ ਬਖਸ਼ਿਸ਼ ਕਰਦੇ ਰਹੇ। ਬਹੁਤ ਸਾਰੇ ਧਰਮ ਸ਼ਾਸਤਰਾਂ ਦੀ ਰਚਨਾ ਹੁੰਦੀ ਰਹੀ। ਹਰ ਯੋਗ ਦਾ ਆਪਣਾ ਧਰਮ ਹੈ, ਯੋਗ ਜੋ ਆਪੋ ਆਪਣਾ ਧਰਮ ਹੈ। ਸੋਧ ਦੇ ਕਹੋ ਵੇਦ ਪੁਰਾਣਾ ਸਮੇਂ ਦੇ ਨਾਲ ਹੈ। ਕਲਯੁਗ ਦਾ ਸਮਾਂ ਜਾਣਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਸਤਿਯੁਗ ਵਿੱਚ ਲੋਕ ਸੱਚ ਦਾ ਆਸਰਾ ਦਿੰਦੇ ਸੀ, ਕ੍ਰਿਤੇ ਵਿੱਚ ਸਤਿਯੁਗ ਸਾਥ ਜੀ ਜਗਾਂ ਦਾ ਆਸਰਾ, ਦੁਆਪਰ ਪੂਜਾ ਚਾਰ ਦੁਆਪਰ ਦੇ ਪੂਜਾ ਦਾ ਵਿਸਥਾਰ ਸੀ। ਤਿੰਨੋਂ ਯੁੱਗ ਤਿੰਨੋਂ ਦੜਾ, ਇਹ ਤਿੰਨਾਂ ਯੁਗਾਂ ਦੇ ਵਿੱਚ ਜਿਹੜੇ ਤਿੰਨ ਕਰਮ ਸੀ ਇਹਦੇ ਉੱਤੇ ਦ੍ਰਿੜਤਾ ਦੇ ਨਾਲ ਪਹਿਰਾ ਦਿੰਦੇ ਸੀ। ਕਲਯੁਗ ਦੇ ਵਿੱਚ ਕਲ ਕੇਵਲ ਨਾਮ ਆਧਾਰ, ਪਰਮੇਸ਼ਰ ਦੇ ਨਾਮ ਦਾ ਹੀ ਆਧਾਰ ਆਸਰਾ। ਉਹਨੇ ਸੌਦਾ ਵੀ ਬੜਾ ਸਸਤਾ ਔਰ ਹਰ ਸਮੇਂ ਹਰ ਵੇਲੇ ਨਾਮ ਜਪਿਆ ਜਾ ਸਕਦਾ। ਕਲਯੁਗ ਦਾ ਕੋਈ ਐਸਾ ਪ੍ਰਭਾਵ ਆ ਗੁਰੂ ਸਾਹਿਬ ਨੂੰ ਕੋਈ ਖਾਸ ਮਿਹਰ ਬਖਸ਼ਿਸ਼ ਹੋਵੇ ਫਿਰ ਨਾਮ ਜਪਿਆ ਜਾਂਦਾ, ਨਹੀਂ ਤਾਂ ਆਪੇ ਮਹਾਰਾਜ ਕਿਰਪਾ ਕਰਕੇ ਦੱਸਦੇ ਆ ਆਖਣ ਔਖਾ ਸੱਚਾ ਨੂੰ। ਇਨਸਾਨ ਸਾਰਾ ਦਿਨ ਕਿੰਨੀਆਂ ਗੱਲਾਂ ਕਰਦਾ, ਦਿਮਾਗ ਨਹੀਂ ਥੱਕਦਾ, ਔਰ ਬਾਣੀ ਪੜ੍ਹਨ ਵਾਸਤੇ ਨਾਮ ਵਾਸਤੇ ਵੀ ਬਹਾਨੇ ਬਣਾਏਗਾ। ਵੇਲ ਨਹੀਂ ਮਿਲਦਾ ਜੀ, ਬਿਜ਼ੀ ਬੜੇ ਹਾਂ, ਰੁਝੇਵੇਂ ਬਹੁਤ ਹਨ। ਇਹ ਨਾਮ ਜਪਣ ਵਾਲਾ ਜਿਹੜਾ ਬੜਾ ਜ਼ਰੂਰੀ ਕਾਰਜ ਹੈ, ਇਹਨੂੰ ਸਿਰਫ ਸਮਝੇ ਕਿ ਸ਼ਾਇਦ ਇਹ ਵਿਹਲੇ ਬੰਦਿਆਂ ਦਾ ਕੰਮ ਹੈ। ਉੱਥੇ ਸਾਰਿਆਂ ਨੂੰ ਜ਼ਰੂਰੀ ਕਾਰਜ ਹੈ। ਪਾਤਸ਼ਾਹ ਦਾ ਹੁਕਮ ਹੈ ਸੋਧਤ ਸੋਧਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਰੇ ਤੱਤਾਂ ਨੂੰ ਸੋਧ ਵਿਚਾਰ ਕੇ ਦੱਸਿਆ ਕਿ ਸਿਮਰਨ ਤੋਂ ਬਿਨਾਂ ਛੁਟਕਾਰਾ ਨਹੀਂ। ਕਲ ਮੈਂ ਮੁਕਤ ਨਾਮ ਤੇ ਪਾਵੈ, ਇਹ ਕਲਯੁਗ ਮੁਕਤੀ ਵੀ ਨਾਮ ਦੀ ਕਮਾਈ ਨਾਲ ਹੀ ਹੈ। ਇਤਨਾ ਜ਼ਰੂਰੀ ਹੈ ਜਿਵੇਂ ਜੀਵਨ ਵਾਸਤੇ ਭੋਜਨ ਪਾਣੀ ਜ਼ਰੂਰੀ ਹੈ ਅਤੇ ਸਰੀਰ ਦੀ ਪ੍ਰਕਿਰਿਆ ਵਾਸਤੇ ਸਵਾਸ ਜ਼ਰੂਰੀ ਹੈ। ਇਸੇ ਤਰ੍ਹਾਂ ਅੰਧੇਰੇ ਨੂੰ ਦੂਰ ਕਰਨ ਵਾਸਤੇ ਚਾਨਣ ਦੀ ਲੋੜ ਹੈ, ਅਭਿਆਨਤਾ ਦੂਰ ਕਰਨ ਵਾਸਤੇ ਧਰਮ ਸ਼ਾਸਤਰਾਂ ਦੇ ਉਪਦੇਸ਼ ਦੀ ਲੋੜ ਹੈ। ਰੋਗੀ ਵਾਸਤੇ ਜਿਵੇਂ ਔਸ਼ਧੀ ਜ਼ਰੂਰੀ ਹੈ, ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਜ਼ਰੂਰਤਾਵਾਂ ਹਨ। ਫਰਕ ਦਾ ਆਪਣਾ ਅਸਥਾਨ ਹੈ ਔਰ ਆਪਣੀ ਜਗ੍ਹਾ ਹਰ ਵਸਤੂ ਮਹਾਨ ਹੈ। ਪਿਆਸ ਹੋਵੇ ਤਾਂ ਪਾਣੀ ਦੀ ਬੜੀ ਭਾਰੀ ਲੋੜ, ਜੇ ਕੋਈ ਸ਼ਕਤੀ ਪਦਾਰਥ ਹੋਣ ਪਾਣੀ ਤੋਂ ਬਿਨਾਂ ਪਿਆਸ ਨਹੀਂ ਬੁਝੇ। ਪਾਣੀ ਬਿਨਾਂ ਕੋਈ ਕੰਮੇ ਨਹੀਂ ਹੁੰਦਾ, ਲੰਗਰ ਤਿਆਰ ਕਰਨਾ, ਆਏ ਨੂੰ ਜਲ ਪਾਣੀ, ਇਸ਼ਨਾਨ ਪਾਣੀ, ਵਸਤਰ ਦੀ ਸਫਾਈ, ਖੇਤੀ ਪੱਤੀ, ਜੋ ਕੁਝ ਵੀ ਜੀਵਨ ਦਾ ਆਧਾਰ ਹੈ। ਪਹਿਲਾ ਪਾਣੀ ਜੀਵ ਹੈ ਜਿੱਤ ਹਰਿਆ ਸਭ ਹੋਏ, ਇਹ ਤੋਂ ਬਿਨਾਂ ਤਾਂ ਕੋਈ ਕਾਰਜ ਸਿੱਧਾ ਹੀ ਨਹੀਂ। ਇਸੇ ਤਰ੍ਹਾਂ ਜਿਹੜਾ ਸਿਮਰਨ ਆ ਇਹ ਵੀ ਸਾਡੇ ਜੀਵਨ ਦੀ ਇੱਕ ਬਹੁਤ ਵੱਡੀ ਲੋੜ ਅਤੇ ਜ਼ਰੂਰਤ ਹੈ। ਇਸ ਨੂੰ ਅਸੀਂ ਸਮਝ ਲਿਆ ਕਿ ਸ਼ਾਇਦ ਇਹ ਫਾਈਆਂ ਜਾਂ ਗ੍ਰੰਥੀਆਂ ਜਾਂ ਰਾਗੀਆਂ ਜਾਂ ਇੱਕ ਸਾਰਾ ਸੰਤਾਂ ਦਾ ਕੰਮ ਆ, ਆਪਣਾ ਤਾਂ ਕੋਈ ਮਤਲਬ ਹੀ ਨਹੀਂ ਦੇਣਾ। ਪਰ ਨਹੀਂ, ਸਾਰਿਆਂ ਵਾਸਤੇ ਕਲਿਆਣ ਵਾਸਤੇ ਨਾਮ ਦੀ ਬੜੀ ਭਾਰੀ ਲੋੜ ਹੈ, ਜ਼ਰੂਰਤ ਹੈ। ਇਸ ਵਾਸਤੇ ਗੁਰੂ ਸਾਹਿਬ ਨੇ ਆਪਣੇ ਦਿਆਲੂ ਸੁਭਾਅ ਦੇ ਨਾਲ ਇਸ ਯੋਗ ਨੂੰ ਮੁੱਖ ਰੱਖ ਕੇ, ਕਿਉਂਕਿ ਜਿਹੜਾ ਉਸਤਾਦ ਹੈ ਜਾਂ ਗੁਰੂ ਆ ਉਹ ਵਿਦਿਆਰਥੀ ਦੀ ਕਲਾਸ ਦੇ ਕੇ ਉਹਦੇ ਮੁਤਾਬਕ ਉਹਨੂੰ ਉਪਦੇਸ਼ ਦੇਣਾ, ਜਾਣਾ ਟੀਚਰ ਤਾਂ ਉਹ ਹੀ ਹੈ ਨਾ। ਬੱਚਾ ਤਾਂ ਪ੍ਰਾਇਮਰੀ 'ਚ ਹੈ, ਮਿਡਲ ਜਾਂ ਹਾਈ ਕਲਾਸਾਂ ਦੀ ਪੁਸਤਕ 'ਤੇ ਪਕੜਾਏਗਾ ਨਹੀਂ, ਉਸਦਾ ਸਬਕ ਤਾਂ ਕਹਿਦੇ ਤੋਂ ਹੀ ਸ਼ੁਰੂ ਹੋਏਗਾ। ਇਸੇ ਤਰ੍ਹਾਂ ਉਪਰੀ ਉੱਪਰਲੀ ਕਲਾਸ ਦਾ ਕੋਈ ਵਿਦਿਆਰਥੀ ਹੈ ਉਹਨੂੰ ਪੈਦਾ ਨਹੀਂ ਖੜਾਏਗਾ। ਜਿਸ ਤਰ੍ਹਾਂ ਦੀ ਕਲਾਸ ਹੈ ਉਹੋ ਜਿਹਾ ਉਹਦੀ ਬੁੱਕ ਹੈ, ਉਹੋ ਜਿਹਾ ਸਿਲੇਬਸ ਹੈ, ਉਸੇ ਤਰ੍ਹਾਂ ਦੇ ਟੀਚਰ ਆ। ਇਸ ਤਰ੍ਹਾਂ ਜਿਹੜੇ ਮਹਾਂਪੁਰਖ ਹੈ ਉਹ ਬੜੇ ਸੂਝਵਾਨ ਹੁੰਦੇ ਆ, ਉਹਨੀ ਫਿਰ ਜਿਗਿਆਸੂ ਦੀ ਫਿਰਤੀ ਦੇ ਭੇਦ ਨਾਲ ਉਪਦੇਸ਼ ਦੇਣਾ। ਮੈਨੂੰ ਔਸ਼ਧੀ ਹੈ ਸਾਰਿਆਂ ਵਾਸਤੇ ਇੱਕ ਕੁੜੀ, ਉਹ ਡਾਕਟਰ ਸਾਹਿਬ ਜਾਂ ਵੈਦ ਨੇ ਦੇਖਣਾ ਮਰੀਜ਼ ਦੀ ਬਿਮਾਰੀ ਕੀ ਹੈ, ਉਹਦੇ ਮੁਤਾਬਕ ਹੁਣ ਫਿਰ ਦਵਾਈਆਂ ਦੀ ਐਡਜਸਟਮੈਂਟ ਕਰਨੀ ਹੈ, ਉਹਦੇ ਮੁਤਾਬਕ ਦਵਾਈ ਦੇਣੀ। ਤੁਸੀਂ ਦਵਾਈ ਲਿਆ ਉਹ ਦੁਕਾਨ ਤੋਂ, ਸ਼ੀਸ਼ੀ ਦੇ ਉੱਤੇ ਪੂਰਾ ਨੁਕਸ਼ਾ ਲਿਖਿਆ, ਲੇਬਲ ਲਗਾ, ਡੋਜ਼ ਵੀ ਦੱਸੀ ਹੈ, ਬਿਮਾਰੀ ਵਾਸਤੇ ਵੀ ਦੱਸਿਆ ਹੋਇਆ ਇਸ ਬਿਮਾਰੀ ਵਾਸਤੇ ਟਾਈਮ ਵੀ ਕਿੰਨੇ ਵੇਲੇ ਵਰਤਣੇ, یہ بھی لکھا ہوا یہ میعاد اتنا چر ڈیٹ لکھی ہوں سان بھی ریٹ بھی لکھا پہلے یہ لکھا کہ ڈاکٹر کی سلاح نال ورتنا کر کے بولو اس طرح جڑے دھرم شاستر یہاں ہر طرح کا اس مارگ سے چلن والے جگیاسوؤں کا علاج ہے اور وہ جڑی اوشدھی ہے وہ مہاپرکھوں نے دیکھنا یہ جگیاسو کس اوستھا کا مالک ہے وہ دیکھ کے وہ مطابق انہوں نے اپدیش دینا کہ جی کہ جی سارے لیے ایک اپدیش ہے سارے ایک اپدیش پہ چلے نہیں سکتے سارے کہیے پی ایچ ڈی کی پستک پڑھا دئیے پہلیا کلاساں کور کرنیا پینیا امتحان ہونا سرٹیفکیٹ میرٹ کے نمبر آن گے پھر یہ گل ہے ہمیں پرائمری کا قیدا شروعات اتوں شروع ہو کے پی ایچ ڈی تک جانا اور ودیارتھی جڑا پرائمری کا ان پرائمری کا قیدا پکڑنا پڑنا ٹیچر بھی وہ ہوئی ہے اسی طرح ادھیاتم باد کے اندر بھی جگیاسو ہے جس طرح کا جگیاسو ہے ان اسی مطابق گربانی اپدیش کئی بری عام بندے جڑے اپنے آپ ہی پڑھتے وہ پرک چکر بھی پی جاتے کہ لو جی اتنے بانی کیوں لکھا اتنے ہوں لکھا جو لکھا صحیح لکھا وہ جگیاسو کی اوستھا کے بھید نہ لکھا دیکھو آپ کبیر صاحب کا ہی لے لیے پہلی اوستھا کا بھی دیکھتے ہو جدو انہوں گیان واسطہ نہیں سی اس ویلے پوجا پرتشٹا لگے ہوئے سے نت اٹھ کوری گاگریا نے لیپتی جیو گئے کوری گاگر لینا سی گنگا جل لیا سی مندر جا کے بھگوان کا اشنان کرا سی چرنامت لینا سی جپن پوچن کرتا سی اس طرح سامنے چل جانا سی یہ بھی ہے کہ یہ بھی لکھا کہ جدوں کوئی سمرن کا راس ہونے لگ پیا جب لگ تاگا باہو بیری تب لگ بسر رام سنیری پھوک مار کے دھاگا پونا پہنتا سی کہندے انے جی پرماتما بھولتا ہوں بگن پہنتا اوستھا کچھ اگے ہو گئی جلے ہور اگے ودے پھر وہ بھی لکھ دے پوری نار کی چھوٹی باتا ہوں یہ نلتی پاؤنڈے ہے پوری کہتے ہیں تو پھر دھاگے نگاؤ پرانے بندے نے دیکھا کھڈی کا مشینی جو گیا ہالے بھی مال گھر جام کھڈیاں دیویاں آپ کیس کس بن دیا تو رواج ہے دریاں وغیرہ ہوں یہ بھی کہتے میں چھڈ دیتا جلے پھر اگے مزل پوری مل گئی پھر تو اتنے پہنچ گئے کہندے توں کرتا ہوں ہوا مجھ میں رہا نہ ہوں جب آپا پرکا مٹ گیا جس دیکھا تت توں پھر ایسا بھی دسیا اب تو جائے چڑھے سنگاسن مل ہے سارنگ پانی آرام کبیرا ایک پے کوئی نہ سکے پچھانی کہندے ہوں تو ساڈا کوئی بھید ہی نہیں رہ گیا پھر اتنے چلے گئے گاہ کہندے اگے تو میں پھردا سی نا وہ مگر ہوں کہندے اتنا پیار پی گیا پچھے لاگو ہر پھر کہت کبیر کبیر اگے تو میں رام رام کرتا پھردا سی جڑا پیارا پوت ہوئے پھر پیو کا نام جپتا یہ گرو گرنتھ صاحب سے ہی ہے سارے جیوں جیوں اوستھا بدلتی گئی اس مجل تے پہنچ گئے انہوں نے اپنی اگیان اوستھا بھی نہیں چھپایا جگیاسو اوستھا چھپایا نہیں کیونکہ ست وقت سچے مہاپرکھ رام آنند شگرد سی ਸੱਚ ਦਾ ਵਿਹਾਰ ਵਪਾਰ ਸੀ। ਪਹਿਲੀਆਂ ਅਵਸਥਾ ਵੀ ਦੱਸੀਆਂ ਅਤੇ ਜਿੱਥੇ ਪਹੁੰਚੇ ਉਸ ਅਵਸਥਾ ਬਾਰੇ ਵੀ ਦੱਸਿਆ। ਇਹਦੇ 'ਚ ਕੁਛ ਕੋਈ ਸ਼ਰਮ ਨਹੀਂ ਮੰਨੀ, ਕਹਿਣਗੇ ਹੁਣ ਤਾਂ ਐਡਾ ਵੱਡਾ ਸੰਤ ਹੈ ਅਤੇ ਪਹਿਲਾਂ ਇਸ ਤਰ੍ਹਾਂ ਦਾ ਸੀ। ਫਿਰ ਅਰਦਾਸ ਸਾਹਿਬ ਦਾ ਪੜ੍ਹ ਲਓ, ਪਹਿਲੀ ਅਵਸਥਾ ਦਾ ਵੀ ਜ਼ਿਕਰ ਕਰਦੇ ਆ। ਇਨ ਦੂਤਨ ਖਲ ਵੱਧ ਕਰ ਮਾਰਿਓ, ਵੱਡੋ ਨਲਾਜ ਅਜਹੂ ਨਹੀਂ ਹਾਰਿਓ। ਇਹ ਜਿਹੜੇ ਪੰਜ ਦੂਤ ਕਾਮ ਕ੍ਰੋਧ ਸੀ, ਇਹਨੇ ਖਲ ਅਧੇੜ ਅਧੇੜ ਕੇ ਮੈਨੂੰ ਮਾਰਿਆ, ਇੰਨਾ ਦੁਖੀ ਕੀਤਾ। ਦੇਖੋ ਆਪਣੀ ਉਹ ਪਹਿਲੀ ਦੱਸ ਰਿਹਾ, ਫਿਰ ਇਹ ਵੀ ਇੱਥੇ ਪਹੁੰਚ ਕੇ ਵੀ ਦੱਸਿਆ, ਹੋਰ ਵੀ ਵਿਚਾਲੇ ਬਹੁਤ ਪੰਕਤੀਆਂ ਹੈਗੀਆਂ। ਫਿਰ ਕਹਿੰਦੇ ਗਿਆਨ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋਂ ਕਰਮ ਅਨਾਸ, ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤੋਂ ਫੂਲ ਬੁਲਾਏ। ਇਹ ਉਹਨਾਂ ਦੇ ਉੱਤਮ ਜਗਿਆਸੂਆਂ ਦੇ ਲੱਛਣ ਹੈ ਕਿ ਉਹਨਾਂ ਨੇ ਜਦੋਂ ਸ਼ੁਰੂਆਤ ਵਿੱਚ ਉਹਨਾਂ ਦੀ ਅਵਸਥਾ ਕੀ ਸੀ, ਜਦੋਂ ਮਹਾਂਪੁਰਖਾਂ ਦੀ ਸੰਗਤ ਕਰਕੇ ਦੱਸੇ ਹੋਏ ਉਪਦੇਸ਼ਾਂ ਮੁਤਾਬਕ ਕਮਾਈ ਕੀਤੀ, ਕਮਾਈ ਕਰਕੇ ਉਹ ਕਿੱਥੇ ਪਹੁੰਚੇ, ਕੁਛ ਕਰਾਨਾ ਕਰਦਿਆਂ ਉਹ ਵੀ ਦੱਸਿਆ, ਹੰਕਾਰ ਦੀ ਡੀਂਗ ਨਹੀਂ ਮਾਰੀ, ਨਾਲ ਸ਼ੁਕਰਾਨਾ ਕੀਤਾ। ਇਸ ਵਾਸਤੇ ਸਾਧ ਸੰਗਤ ਜੀ, ਇੱਕਦਮ ਕੋਈ ਵੀ PhD ਨਹੀਂ ਕਰ ਜਾਂਦਾ। ਦੁਨਿਆਵੀ ਵਿੱਦਿਆ ਲੈ ਲਓ, ਪਰਮਾਰਥੀ ਲੈ ਲਓ, ਸਮਾਂ ਲੱਗਦਾ। ਇਹ 'ਚ ਘਬਰਾਉਣ ਦੀ ਵੀ ਲੋੜ ਨਹੀਂ ਹੁੰਦੀ ਕਿ ਇੰਨੇ ਸਾਲ ਹੋ ਗਏ ਹਾਲੇ ਕੁਝ ਪ੍ਰਾਪਤੀ ਨਹੀਂ ਹੋ ਰਹੀ। ਇਹ ਗੱਲ ਸੋਚਣੀ ਹੈ, ਪ੍ਰਾਪਤੀ ਕਿਉਂ ਨਹੀਂ ਹੋ ਰਹੀ, ਪਰਮਾਤਮਾ ਦੇ ਦਰਸ਼ਨ ਕਿਉਂ ਨਹੀਂ ਹੋ ਰਹੇ, ਆਤਮਾ ਦਾ ਗਿਆਨ ਕਿਉਂ ਨਹੀਂ ਹੋ ਰਿਹਾ। ਉਹ ਆਪਣੀਆਂ ਕਮਜ਼ੋਰੀਆਂ ਲੱਜਣੀ, ਕੋਈ ਨਾ ਕੋਈ ਕਮਜ਼ੋਰੀ ਹੈ, ਕੋਈ ਵਿਘਨ ਹੈ, ਕੋਈ ਰੁਕਾਵਟ ਹੈ ਜਿਹੜੀ ਸਾਨੂੰ ਗਾਹਾਂ ਵਧਣ ਤੋਂ ਰੋਕ ਰਹੀ ਹੈ। ਆਪਾਂ ਕਈ ਵਾਰ ਦੂਜਿਆਂ ਦੀਆਂ ਕਮਜ਼ੋਰੀਆਂ ਵੱਲ ਚਲੇ ਜਾਂਦੇ ਹਾਂ, ਆਪਣੇ ਵੱਲ ਧਿਆਨ ਨਹੀਂ ਦਿੰਦੇ। ਜਦੋਂ ਇਹ ਆਪਣੀ ਕਮਜ਼ੋਰੀ ਵੱਲ ਧਿਆਨ ਦੇਣ ਲੱਗ ਪਾਂਗੇ ਅਤੇ ਫਿਰ ਆਪਾਂ ਅੱਗੇ ਵਧਾਂਗੇ। ਉਸ ਕਮਜ਼ੋਰੀ ਨੂੰ ਕੱਢਣਾ ਆਪ ਸਮਰੱਥ ਨਹੀਂ, ਅਤੇ ਕਿਸੇ ਦੀ ਸਹਾਇਤਾ ਵੀ ਕਈ ਵਾਰੀ ਲੈਣੀ ਪੈਂਦੀ ਹੈ। ਇਸ ਵਾਸਤੇ ਕਿ ਗੁਰੂ ਸਾਹਿਬ ਨੇ ਗੁਰਬਾਣੀ ਦੇ ਅੰਦਰ ਸਾਰਾ ਕੁਝ ਦੱਸਿਆ, ਪਰ ਇਹਦੇ ਜਿਹੜੇ ਗੁੱਝੇ ਭੇਦ ਆ, ਉਹ ਜਿਹੜੇ ਕਮਾਈ ਵਾਲੇ ਲੋਕ ਉਹੀ ਸਮਝਦੇ ਅਤੇ ਉਹਨਾਂ ਦੁਆਰਾ ਖੁੱਲ੍ਹਦੇ ਆ। ਜੇ ਵੱਖਰੀ ਅਰਥ ਕਰਕੇ ਚਲੇ ਜਾਓ, ਕਹਾਣੀਆਂ ਸੁਣਾ ਕੇ, ਉਹ ਇੱਕ ਵੱਖਰੀ ਗੱਲ ਹੈ। ਇਹ ਪੂਰਨ ਪੁਰਖਾਂ ਦੀ ਬਾਣੀ ਹੈ, ਇਹਨੂੰ ਸਮਝਣ ਵਾਸਤੇ ਵੀ ਗੁਰੂ ਦੀ ਕਿਰਪਾ ਦੀ ਲੋੜ ਪੈਂਦੀ ਹੈ। ਗੁਰਪ੍ਰਸਾਦ ਲਿਖਿਆ ਹੈ, ਇਸ ਕਰਕੇ ਆਓ ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਦੇ। ਉਹਨਾਂ ਦਾ ਪਹਿਲਾ ਜੀਵਨ ਪੜ੍ਹੋ, ਕਿੱਥੋਂ ਆਰੰਭ ਹੋਏ, ਕਿਸ ਤਰ੍ਹਾਂ ਚੱਲੇ, ਕਿਸ ਤਰ੍ਹਾਂ ਘਾਲ ਘਾਲੀ। ਬਾਕੀ ਆਉਂਦੇ ਸੀ, ਬੋਲੀ ਸਾਹਿਬ ਦੀ ਸੇਵਾ ਹੋ ਰਹੀ ਸੀ, ਲੰਗਰਾਂ ਦੀ, ਹੋਰ ਸੇਵਾਵਾਂ, ਅੱਠ ਘੰਟੇ ਕੰਮ ਕੀਤਾ, ਕੜਾਈਏ ਟੋਕਰੀਆਂ, ਕਈਆਂ ਗਿਣਤੀਆਂ, ਰੰਬੇ, ਜੋ ਵੀ ਸਮਾਨ ਸੁੱਟਿਆ ਅਤੇ ਚਲੇ ਗਏ ਭਾਂਡਾ ਟਿੰਡਾ। ਪਰ ਗੁਰੂ ਰਾਮਦਾਸ ਸਾਹਿਬ ਸਾਰਾ ਸੰਭਾਲਦੇ ਰਹਿੰਦੇ ਸੀ, ਆਪਣੇ ਸੌਣ ਦਾ ਲਾਲਚ ਨਹੀਂ। ਕਿਸੇ ਨੇ ਕਿਹਾ, ਭਾਈ ਜੇਠਾ ਜੀ ਤੁਸੀਂ ਅੱਧੀ ਅੱਧੀ ਰਾਤ ਹੀ ਫਿਰਦੇ ਹੈ। ਕਹਿੰਦੇ, ਭਾਈ ਮੇਰਾ ਤਾਂ ਆਪਣਾ ਘਰ ਆ, ਜਿਹਦਾ ਆਪਣਾ ਘਰ ਹੋਵੇ ਜਾਂ ਸਮਝੇ ਇਹ ਆਪਣਾ ਘਰ ਆ, ਉਹ ਤਾਂ ਸੰਭਾਲੇਗਾ ਨਾ। ਅਤੇ ਜਿਹੜਾ ਮਜ਼ਦੂਰ ਆਦਮੀ ਆ, ਉਹ ਤਾਂ ਆਪਣੀ ਦਿਹਾੜੀ ਲੈਣੀ ਹੁੰਦੀ ਹੈ। ਅਤੇ ਜਦੋਂ ਫਿਰ ਸੇਵਕ ਬਣ ਕੇ ਇਹ ਅਵਸਥਾ ਆ ਜਾਏ, ਫਿਰ ਉਹਨੂੰ ਹਰ ਦਿਨ ਨੀਂਦ ਭੁੱਖ ਕਹੋ ਕੈਸੀ, ਪਰਮਾਤਮਾ ਤੋਂ ਨੀਂਦ ਕੈਸੀ ਆ, ਭੁੱਖ ਕੈਸੀ, ਨਾ ਕੇਵਾਂ ਨਾ ਥਕੇਵਾਂ, ਨਾ ਆਪਣੇ ਆਰਾਮ ਦਾ ਫਿਕਰ। ਉਹ ਤਾਂ ਇੰਨਾ ਭਿੱਜ ਜਾਂਦਾ, ਦਿਨ ਰਾਤ ਨੂੰ ਆਪਣਾ ਇਸ਼ਟ ਗੁਰੂ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ। ਜਦੋਂ ਇਸ ਤਰ੍ਹਾਂ ਦਾ ਸੇਵਕ ਬਣ ਕੇ ਘਾਲ ਘਾਲ ਦਾ, ਫਿਰ ਕਿਰਪਾ ਵੀ ਹੁੰਦੀ ਹੈ। ਫਿਰ ਮਾਲਕ ਆਪ ਉਸਦਾ ਥਾਪੜਾ ਦਿੰਦਾ, ਦੱਸ ਵੀ ਕੀ ਚਾਹੁਣ। ਇਸ ਵਾਸਤੇ ਅਸੀਂ ਤਾਂ ਸੇਵਾ ਥੋੜ੍ਹੀ ਮੰਗਣ ਬਹੁਤਾ ਮੈਲ ਨਾ ਪਾਵੇ ਕਹਿ ਤੋ ਪੌਤਾ, ਸੇਵਾ ਤਾਂ ਕੋਈ ਹੈ ਨਹੀਂ ਅਤੇ ਮੰਗਾਂ ਬਹੁਤ ਬਹੁਤ ਮੰਗਦੇ ਹਾਂ, ਗੰਢਾ ਦੇ ਕੇ ਸੰਡਾ, ਢੇਲੀ ਦੇ ਕੇ ਹਵੇਲੀ ਮੰਗਦੇ ਹਾਂ, ਸਾਡੀ ਆਦ ਫੇਰ ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਫਿਰ ਪੜੋ ਭਾਈ।
ਸਤਸੰਗਤ ਮਹਿ ਹਰਿ ਉਸਤਤ ਹੈ,
ਜਿਹੜੀ ਸਤਸੰਗਤ ਹੈ, ਸਤਸੰਗਤ ਉਹਦਾ ਨਾਂ ਹੈ ਜਿੱਥੇ ਨਿਰੰਕਾਰ ਨਿਰੰਕਾਰ ਦੇ ਪਿਆਰਿਆਂ ਦੀ ਉਸਤਤ ਹੈ। ਕਈ ਨਿਰੰਕਾਰ ਦੀ ਉਸਤਤ ਤਾਂ ਵਚਨ ਕਰਨਗੇ ਅਤੇ ਜਿਹੜੇ ਉਹਦੀ ਉਸਤਤ ਕਰਨ ਵਾਲੇ ਦੇ ਪਿਆਰੇ ਉਹਨਾਂ ਦੀ ਆਲੋਚਨਾ ਕਰਨਗੇ। ਸਤਸੰਗਤ ਦੇ ਵਿੱਚ ਉਸ ਦੀ ਮਹਿਮਾ ਉਹਦੀ ਵਡਿਆਈ ਕੀਤੀ ਜਾਂਦੀ ਹੈ।
ਸੰਗ ਸਾਧੂ ਮਿਲੇ ਪਿਆਰਿਆ,
ਇਹ ਅਵਸਥਾ ਦਾ ਰਾਜ ਕਦੋਂ ਮਿਲਦਾ, ਜੇ ਸਾਧੂ ਜਿਹੜੇ ਰੱਬ ਦੇ ਪਿਆਰੇ ਹੈ ਉਹਨਾਂ ਦੀ ਸੰਗਤ ਮਿਲ ਜਾਏ, ਅਤੇ ਜੇ ਹੁਣ ਦੁਸ਼ਟ ਲੋਕਾਂ ਦੀ ਕੋਈ ਸੰਗਤ ਮਿਲ ਜਾਏਗੀ, ਇਹ ਤਾਂ ਰੱਬ ਦੀ ਉਸ ਤੋਂ ਥੋੜ੍ਹੀ ਗੱਲ ਹੈ। ਕਈ ਤਾਂ ਐਸੇ ਆ ਰੱਬ ਨੂੰ ਸੌ ਸੌ ਗਾਲ ਕੱਢਦੇ, ਰੱਬ ਸਾਨੂੰ ਕੀ ਦਿੰਦਾ, ਅਸੀਂ 8-10 ਘੰਟੇ ਮਜ਼ਦੂਰੀ ਕਰਦੇ ਹਾਂ ਤਾਂ ਰੱਬ ਕਿਸੇ ਦੇ ਮੂੰਹ 'ਚ ਪਾਉਂਦਾ, ਆਪਣੀ ਮਿਹਨਤ ਕਰਕੇ ਕਰਦੇ ਹਾਂ। ਬਹੁਤ ਦੁਨੀਆ ਨਾਸਤਕ ਲੋਕ ਇੱਥੇ ਖੜ੍ਹੇ, ਇਸ ਵਾਸਤੇ ਜਦੋਂ ਉਹਦੇ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਮਿਲਦੀ ਹੈ ਫਿਰ ਉੱਥੇ ਉਹਦੀ ਪੁਸਤਕ, ਉਹਦੀ ਸਿਰਫ, ਉਹਦੀ ਸਲਾਹ, ਉਹਦੀ ਵਡਿਆਈ ਹੁੰਦੀ ਹੈ।
ਕੋਈ ਪੁਰਖ ਪੁਰਾਣੀ ਧਨ ਜਾਨ ਹੈ,
ਉਹ ਪੁਰਖ ਪੁਰਾਣੀ ਧਨਤਾ ਯੋਗ ਹੈ। ਸੋ ਰੁਸਤਮ ਕਾਜੀ ਸੀ ਲਾਹੌਰ ਦੇ ਅੰਦਰ, ਸਾਈਂ ਮੀਆਂ ਮੀਰੀ ਬੜੇ ਪ੍ਰਸਿੱਧ ਮਹਾਂਪੁਰਖ ਹੋਏ ਆ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਉਹ ਸਾਧਕ ਸਨ, 6ਵੇਂ ਪਾਤਸ਼ਾਹ ਦੇ ਵੀ। ਉਹ ਫਿਰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਰੋਜ਼ਾਨਾ ਕਰਦੇ ਸੀ ਅਤੇ ਕੌਲਾਂ ਉਹਨਾਂ ਦੀ ਸ਼ਗਿਰਦ ਸੀ ਮਹਾਂਪੁਰਖਾਂ ਦੀ ਸੰਗਤ ਦੇ ਪ੍ਰਭਾਵ ਨਾਲ, ਹੁਣ ਵੀ ਸੁਖਮਨੀ ਪੜ੍ਹਨਾ ਸ਼ੁਰੂ ਕਰ ਦਿੱਤਾ। ਜਿਹੜਾ ਕਾਜੀ ਸੀ ਪਹਿਲਾਂ ਤੋਂ ਗੁਪਤ ਪੜ੍ਹੇ, ਜਦੋਂ ਪ੍ਰੇਮ ਪੈ ਜਾਂਦਾ ਫਿਰ ਬੰਦਾ ਸਿੱਧਾ ਤੁਰ ਪੈਂਦਾ, ਹੁਣ ਦੇਖਿਆ ਕਾਫਰਾਂ ਦੇ ਗੁਰੂ ਦੀ ਬਾਣੀ ਪੜ੍ਹ ਦੇ, ਗਾਲਾਂ ਕੱਢੀਆਂ, ਘੂਰਿਆ, ਤਾੜਿਆ, ਕੁੱਟਿਆ, ਮਾਰਿਆ, ਕੋਟੜਿਆਂ ਦੀ ਸਜ਼ਾ ਸੁਣਾਈ, ਬਹੁਤ ਹਰ ਤਰ੍ਹਾਂ ਦਾ ਦੁੱਖ ਦਿੱਤਾ ਦੇ ਰਿਹਾ, ਮਾਰਨ ਦੀਆਂ ਵੀ ਧਮਕੀਆਂ। ਅਖੀਰ ਹੁਣ ਸਾਈਂ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਵੀ ਆਹ ਹਾਲਤ ਹੋ ਰਹੀ ਹੈ। ਸਾਈਂ ਜੀ ਕਹਿਣ ਲੱਗੇ ਬੜੇ ਸ਼ਰਾਈ ਲੋਕ ਹੈ, ਇਹ ਮੈਨੂੰ ਵੀ ਫਤਵਾ ਲਾਉਣਗੇ ਅਤੇ ਗੁਰੂ ਮਹਾਰਾਜ ਨੂੰ ਬੇਨਤੀ ਕਰਦੇ ਆ। ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜਦੋਂ ਇਸ ਇਲਾਕੇ 'ਚ ਕਿਤੇ ਦੌਰਾ ਹੋਇਆ ਅਤੇ ਜੇਤੇ ਕਰਾਉਣਾ ਸਬੱਬ ਛੇਤੀ ਬਣ ਗਿਆ, ਅਤੇ ਫਿਰ ਭਾਈ ਬਿਧੀ ਚੰਦ ਜੇਠਾ ਪੁਰਾਣਾ ਲੰਗਾ ਐਡਾਦ ਗੁਰਸਿੱਖਾਂ ਦੀ ਸੇਵਾ ਕੁੰਜਾਂ ਦੀ ਲਾਈ, ਤੁਸੀਂ ਸਤਿਕਾਰ ਦੇ ਨਾਲ ਉਹਨੂੰ ਲਿਆਉਣ, ਜੇ ਬਾਣੀ ਪੜ੍ਹਨ ਵਾਲਿਆਂ ਦੀ ਰੱਖਿਆ ਨਹੀਂ ਕਰਨੀ ਤਾਂ ਫਿਰ ਕਿਵੇਂ ਹੋਏਗਾ। ਨਾਮ ਜਪਣ ਵਾਲੇ ਦੀ ਰੱਖਿਆ ਵਾਸਤੇ ਤਾਂ ਥੰਮ ਪਾੜੋ ਪ੍ਰਗਟਿਆ, ਨਰਸਿੰਘ ਰੂਪ ਅਨੂਪ ਜਗਾਤ, ਪ੍ਰਹਲਾਦ ਵਾਸਤੇ ਹੋਇਆ ਨਹੀਂ ਸਾਖਿਆ। ਹੋਰ ਦ੍ਰਿਸ਼ਟਾਂਤ ਬਹੁਤ ਭਗਤ ਨਾਮ ਦੇਵ ਦਾ ਪੜ੍ਹ ਲਓ, ਕਬੀਰ ਸਾਹਿਬ ਦਾ ਪੜ੍ਹ ਲਓ, ਮੁਸ਼ਕਾਂ ਬਣ ਕੇ ਇਹਨਾਂ ਦੁਸ਼ਟ ਲੋਕਾਂ ਨੇ ਦਰਿਆਵਾਂ 'ਚ ਟੁੱਟਿਆ, ਪੁਰਾਣੇ ਯੁਗਾਂ ਦੇ ਮਹਾਂਪੁਰਖਾਂ ਨਾਲ ਕਿਹੜਾ ਘੱਟ ਕਰਦੇ ਰਹੇ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ ਇਹ ਲੈ ਆਉਂਦਾ ਅਤੇ ਹੁਣ ਉਹ ਗੁਰਸਿੱਖ ਘੋੜਾ ਮਹਾਰਾਜ ਦੇ ਲਿਆ ਸੀ ਅਤੇ ਸ਼ਾਹਜਹਾਂ ਦਾ ਜਿਹੜਾ ਜਰਨੈਲ ਮੁਗਲ ਸਿੱਖਾਂ ਉਸਨੇ ਜ਼ਬਰਦਸਤੀ ਖੋਹ ਲਿਆ। ਉਹ ਸਿੱਖ ਗੁਰੂ ਮਹਾਰਾਜ ਕੋਲ ਰੋਇਆ ਵਾਹਰੇ ਗੰਦੇ ਗੁਰੂ ਘਰ ਦੀ ਚੀਜ਼ ਆਪੇ ਆ ਜਾਏਗੀ, ਘਬਰਾ ਨਾ। ਉਹ ਘੋੜਾ ਉਹਨੂੰ ਖਾਵੇ ਪੀਵੇ, ਕੁਝ ਨਾ ਬਿਮਾਰ ਹੋ ਗਿਆ, ਸ਼ਾਹਜਹਾਨ ਨੇ ਕਾਜ਼ੀ ਨੂੰ ਦੇ ਦਿੱਤਾ ਅਤੇ ਗੁਰੂ ਸਾਹਿਬ ਨੇ ਮੁੱਲ ਖਰੀਦ ਲਿਆ। ਹੁਣ ਇਸ ਵਾਸਤੇ ਜਦੋਂ ਪੈਸੇ ਲੈਣ ਲਈ ਆਇਆ ਅਤੇ ਮਹਾਰਾਜ ਨੇ ਕਿਹਾ ਵੀ ਇਹਨੂੰ ਲੰਗਰ ਛਕਾ ਦੇ, ਅਤੇ ਮਾਤਾ ਕੌਲਾਂ ਜੀ ਗਏ, ਦੇਖਿਆ ਮੇਰੀ ਲੜਕੀ ਇੱਥੇ, ਫਿਰ ਤਾਂ ਜੀ ਲੰਗਰ ਕਿਵੇਂ ਖਾਣਾ ਸੀ। ਉਹਨੇ ਬਾਦਸ਼ਾਹ ਦੀ ਫੌਜ ਚੜ੍ਹਾ ਕੇ ਲਿਆਉਣਾ, ਮਹਾਰਾਜ ਕਹਿੰਦੇ ਜੋ ਕਰਨਾ ਕਰ ਲਾ, ਨਾਮ ਜਪ ਨਾਲ ਵੀ ਅਸੀਂ ਰੱਖਿਆ ਕਰਨੀ ਕਰ, ਜੋ ਮਰਜ਼ੀ ਹੋ। ਦੇਖੋ ਉੱਧਰ ਹੁਣ ਜਿਹੜੇ ਨਿੰਦਕ ਲੋਕ ਆ ਨਾ, ਇਹਨਾਂ ਨੇ ਫਿਰ ਬੜੀ ਨਿੰਦਿਆ ਕੀਤੀ, ਕੋਈ ਕਸਰ ਛੱਡੀ ਕਿ ਪਹਿਲੇ ਗੁਰੂ ਇਸ ਤਰ੍ਹਾਂ ਸੀ, ਇਹ ਸ਼ਿਕਾਰ ਖੇਡਦੇ ਹੈ, ਇਸ ਤਰ੍ਹਾਂ ਹੈ, ਫਲਾਣਾ ਹੈ, ਬਹੁਤ ਕੁਛ ਜਵਾਨ ਇਜਾਜ਼ਤ ਨਹੀਂ ਦਿੰਦੀ ਜੋ ਪਕੜਵਾਦ ਕਰਦੇ ਹੈ। ਅਖੀਰ ਜਿਹੜੇ ਸਿਆਣੇ ਸੁੱਖ ਸਿੱਖ ਸਕੇ ਉਹ ਤਾਂ ਮਹਾਰਾਜ ਦੇ ਹਰ ਲੀਲਾ ਨੂੰ ਜਾਣਦੇ ਸੀ ਕਿ ਸਤਿਗੁਰੂ ਦੇ ਸੋਜ ਹੈ, ਮਨਮੁਖੀ ਸਮਝ। ਹੁਣ ਉਹ ਕਈਆਂ ਨਾਲ ਲੜਨ ਭੇੜਨ, ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਕਿ ਮਹਾਰਾਜ ਆਪ ਗੁਰੂ ਮਹਾਰਾਜ ਦੇ ਉਸਤਾਦ ਵੀ ਹੈ, ਤੁਸੀਂ ਅਸਤਰ ਸ਼ਸਤਰ ਵਿੱਦਿਆ ਦੂਜੀ ਵਿੱਦਿਆ ਛੇਵੇਂ ਪਾਤਸ਼ਾਹ ਨੂੰ ਸਾਰੀ ਬਖਸ਼ਿਸ਼ ਕੀਤੀ ਹੈ, ਆਪ ਧੰਨ ਗੁਰੂ ਨਾਨਕ ਸਾਹਿਬ ਦੇ ਆਦਿ ਸਿੱਖ ਹਾਂ, ਗੁਰੂ ਸਾਹਿਬ ਦੇ ਤੋਲਿਆਂ, ਤੁਹਾਨੂੰ ਸਾਰੇ ਸਤਿਗੁਰ ਤੁਹਾਡਾ ਸਤਿਕਾਰ ਗੱਦੀਆਂ ਦੇ ਤਿਲਕ ਦਾ ਮਾਣ ਤੁਹਾਨੂੰ ਮਿਲਿਆ, ਗੁਰੂ ਘਰ ਦੇ ਸਾਰਿਆਂ ਨੂੰ ਵੱਡੇ ਸਲਾਹਕਾਰ ਆਪ ਹੋ, ਆਪ ਕਿਰਪਾ ਕਰੋ। ਬਾਬਾ ਜੀ ਤਾਂ ਸਭ ਕੁਝ ਜਾਣਦੇ ਸੀ, ਸਤਿਗੁਰੂ ਦੇ ਜੋਜ ਉਹਨੀ ਲੀਲਾ ਵਰਤਾਉਣੀ ਹੈ। ਮਹਾਰਾਜ ਆ ਜਿੱਥੇ ਰਾਮਸਰ ਹਨ, ਰਾਮਸਰ ਸਰੋਵਰ ਬਣਿਆ, ਵਿਵੇਕਸਰ ਨਹੀਂ ਸੀ ਬਣਿਆ। ਮਹਾਰਾਜ ਫਿਰ ਸ਼ਿਕਾਰ ਖੇਡੇ ਉਦੋਂ ਜੰਗਲ ਹੁੰਦਾ ਸੀ, ਫਿਰ ਇਹ ਭਾਈ ਪੁਰਾਣੇ ਉਹਨਾਂ ਨੂੰ ਭੇਜਿਆ, ਬੇਨਤੀ ਕੀਤੀ। ਬਾਬਾ ਜੀ ਨੂੰ ਕਹਿੰਦੇ ਆਪ ਜੀ ਨੇ ਹੁਕਮ ਕਰਨਾ ਸੀ, ਉੱਥੇ ਆ ਜਾਣਾ ਸੀ ਬੀੜ ਸਾਹਿਬ। ਕਹਿੰਦੇ ਮਹਾਰਾਜ ਇਹ ਸੰਗਤ ਨੇ ਬੇਨਤੀ ਕੀਤੀ ਸੀ, ਇੱਕ ਤਾਂ ਇਹ ਹੈ ਕਿ ਪੈਂਡੇ ਖਾਂ ਨੂੰ ਬਹੁਤ ਜ਼ਿਆਦਾ ਮਾਣ ਸਤਿਕਾਰ ਦੇ ਦਿੱਤਾ ਤੁਸੀਂ, ਇਹ ਸ਼ਿਕਾਇਤ ਹੈ, ਅਤੇ ਦੂਜੀ ਮਾਤਾ ਕੌਲਾਂ ਪ੍ਰਤੀ ਹੈ, ਦੁਨੀਆ ਬੜਾ ਬਕਵਾਸ ਕਰਦੀ ਹੈ, ਅਸੀਂ ਤਾਂ ਸਭ ਕੁਝ ਜਾਣਦੇ ਹਾਂ। ਮਹਾਰਾਜ ਕਹਿੰਦੇ ਬਾਬਾ ਜੀ ਹੁਕਮ ਕਰੋ ਕਿ ਇਹਨੂੰ ਕੌਲਾਂ ਨੂੰ ਤਿਆਗ ਦਿਓ। ਕਹਿੰਦੀ ਇਹਦਾ ਤਿਆਗ ਕਾਹਦਾ ਕਰਨਾ, ਇਹਦੀ ਉਮਰ ਦੇ 15 ਦਿਨ ਹੈ, ਉਹ ਦਰਗਾਹ 'ਚ ਉਹਦੀ ਸੇਵਾ ਪ੍ਰਵਾਨ ਹੋ ਗਈ, ਉਹ ਤਾਂ ਸੱਚਖੰਡ ਜਾ ਰਹੀ। ਉੱਥੇ ਫਿਰ ਮਹਾਰਾਜ ਨੇ ਕਿਹਾ ਸਰੋਵਰ ਬਣਾਓ, ਗਿਆਨ ਦਿੱਤਾ, ਉਹਦਾ ਨਾਂ ਰੱਖਿਆ ਵਿਵੇਕ ਸਰ, ਵੀ ਜਿਹਦੀ ਬੁੱਧੀ ਭ੍ਰਿਸ਼ਟੀ ਉਹ ਹੋਏਗੀ, ਜਿੱਥੇ ਆ ਕੇ ਬਾਣੀ ਪੜਿਆ ਇਸ਼ਨਾਨ ਕਰੇਗਾ ਉਹਦੀ ਬੁੱਧੀ ਉੱਜਲ ਹੋ ਜਾਏਗੀ, ਤਾਂ ਉਹਦਾ ਨਾਂ ਵਿਵੇਕ ਸਰ ਆ। ਸੋ ਇਸ ਵਾਸਤੇ ਸਾਧ ਸੰਗਤ ਜੀ, ਜਦੋਂ ਹੁਣ ਕਿਸੇ ਪੂਰਨ ਪੁਰਖਾਂ ਦੀ ਸੰਗਤ ਮਿਲਦੀ ਹੈ, ਉਹਨਾਂ ਦਾ ਤਾਂ ਫਿਰ ਵਿਚਾਰ ਇੱਧਰ ਹੈ, ਅਤੇ ਜਿਹੜੇ ਨਿੰਦਕ ਲੋਕ ਹੈ ਇਹਨਾਂ ਦੀ ਸੋਚ ਆਪਣੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸੰਗ ਸਾਧੂ ਮਿਲੇ ਪਿਆਰਿਆ, ਜਿਵੇਂ ਮੀਆਂ ਮੀਰ ਜੀ ਵਰਗੇ ਮਹਾਂਪੁਰਖ ਮਿਲੇ ਰੱਬ ਦੇ ਪਿਆਰੇ, ਉਹਨਾਂ ਦੁਆਰਾ ਪਿਆਰ ਜਾਗਿਆ ਅਤੇ ਗੁਰੂ ਘਰ ਦੀ ਪ੍ਰੀਤੀ। ਅਤੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਨੇ ਦੱਸਿਆ ਇਹ ਵੀ ਕੌਲਾਂ ਇਹ ਬਹੁਤ ਤਕੜੀ ਗੰਧਰਵ ਸੀ ਸਵਰਗ ਦੇ ਵਿੱਚ, ਇਹਨੂੰ ਆਪਣੇ ਰਾਗ ਦਾ ਬੜਾ ਮਾਣ ਸੀ, ਅਤੇ ਦੇਵਤਿਆਂ ਦੇ ਗੁਰੂ ਬ੍ਰਹਿਸਪਤੀ ਜੀ ਆਏ, ਸਾਰਿਆਂ ਨੇ ਉੱਠ ਕੇ ਸਤਿਕਾਰ ਕੀਤਾ, ਇਹ ਆਪਣੀ ਵਿਦਿਆ ਦੇ ਹੰਕਾਰ ਉੱਠੀ ਨਹੀਂ ਅਤੇ ਸਤਿਕਾਰ ਨਹੀਂ ਕੀਤਾ। ਅਤੇ ਗੁਰੂ ਬ੍ਰਹਿਸਪਤੀ ਜੀ ਨੇ ਕਿਹਾ ਕਿ ਜਾਂ ਮਲੇਸ਼ਣ ਹੀ ਬਣ, ਤੂੰ ਗੁਰੂ ਦਾ ਆਦਰ ਕਰਨਾ ਭੁੱਲ ਗਿਆ, ਰਾਗ ਦਾ ਜੇ ਗੁਣ ਆ ਗਿਆ ਇਹ ਥੋੜ੍ਹੀ ਵੀ ਗੁਰੂ ਦਾ ਸਤਿਕਾਰ ਹੀ ਨਹੀਂ ਕਰਨਾ। ਫਿਰ ਡਰ ਗਈ, ਬੇਨਤੀ ਕੀਤੀ, ਕਹਿੰਦੇ ਕੋਈ ਨਹੀਂ ਕਿ ਜਦੋਂ ਗੁਰੂ ਨਾਨਕ ਦੀ ਗੱਦੀ ਦੇ 6ਵੇਂ ਅਵਤਾਰ ਹੋਣਗੇ, ਇਸ ਤਰ੍ਹਾਂ ਸਾਈਂ ਮੀਆਂ ਮੀਰ ਜੀ ਉਹਨਾਂ ਦੇ ਬਹਾਨੇ ਤੈਨੂੰ ਸੰਗਤ ਮਾਰੇ ਦੇ ਚਰਨ, ਫਿਰ ਤੇਰਾ ਕਲਿਆਣ ਹੋਏਗਾ। ਗੱਜ ਕੇ ਬੋਲੋ। ਇਹ ਕੋਈ ਪੁਰਾਤਨ ਚੀਜ਼ਾਂ, ਕੋਈ ਛੋਟੀਆਂ ਗੱਲਾਂ ਨਹੀਂ ਹੁੰਦੀਆਂ, ਇਹ ਇਤਿਹਾਸ ਹੈ। ਸੋ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਸਮਤ ਬਖਸ਼ਦੇ ਹਨ, ਪੜ੍ਹੋ ਜੀ।
ਹੋਏ ਪੁਰਖ ਪ੍ਰਾਣੀ ਜਨ ਧਨ ਧਨ ਜਨ ਹੈ।
ਉਹ ਜਿਹੜੇ ਪੁਰਖ ਐਸੇ ਪ੍ਰਾਣੀ ਐਸੇ ਜਨ ਸੇਵਕ ਉਹ ਧਨਤਾ ਯੋਗ ਹਨ।
ਉਪਦੇਸ਼ ਕਰਹਿ ਪਰ ਪੁਕਾਰਿਆ।
ਉਹ ਜਿਹੜਾ ਵੀ ਉਪਦੇਸ਼ ਕਰਦੇ ਹੈ ਉਹਨਾਂ ਨੇ ਆਪਣਾ ਜੀਵਨ ਤਾਂ ਸਵਾਰ ਲਿਆ ਨਾ, ਅਤੇ ਜੇ ਦੂਏ ਨੂੰ ਉਪਦੇਸ਼ ਦਿੰਦੇ ਹੈ ਪਰ ਪੁਕਾਰ ਵਾਸਤੇ, ਕਿਉਂਕਿ ਉਹਨਾਂ ਵਾਸਤੇ ਲਿਖਿਆ ਨਾ ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਪੁਕਾਰ ਹੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਲਾ। ਉਹਨਾਂ ਦਾ ਜੀਵਨ ਹੀ ਪਰਪਕਾਰ ਦਾ, ਪਰਪਕਾਰ ਵਾਸਤੇ ਦੂਏ ਦੇ ਭਲੇ ਵਾਸਤੇ, ਚਾਹੇ ਤਾੜਨਾ ਕਰਕੇ ਕਹਿਣ ਚਾਹੇ ਪ੍ਰੇਮ ਨਾ ਕਹਿਣ, ਉਹਨਾਂ ਦੀ ਤਾੜਨਾ ਜਿਹੜੀ ਉਹ ਤਾਰਨਾ ਹੁੰਦੀ ਹੈ, ਤਾੜਦੇ ਨਹੀਂ ਤਾਰਦੇ, ਔਗਣ ਕੱਢਦੇ। ਇਸ ਵਾਸਤੇ ਸਾਧ ਸੰਗਤ ਜੀ ਐਸੇ ਪਰਪਕਾਰੀ ਹੁੰਦੇ ਹਨ।
ਹਰ ਨਾਮ ਦ੍ਰਿੜਾਵਹਿ ਹਰ ਨਾਮ ਸੁਣਾਵਹਿ।
ਹਰੀ ਦੇ ਨਾਮ ਦੀ ਕਥਾ ਵਾਰਤਾ ਸੁਣਾਉਂਦੇ ਹੈ, ਹਰੀ ਦੇ ਨਾਮ ਦੇ ਉੱਤੇ ਦ੍ਰਿੜ ਵਿਸ਼ਵਾਸ ਕਰਾਉਂਦੇ। ਇਸ ਤਰ੍ਹਾਂ ਜਿਵੇਂ ਬਾਣੀ ਕਹਿੰਦੀ ਸੋਧ ਸੋਧ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਹ ਮਹਾਰਾਜ ਨੇ ਦ੍ਰਿੜ ਕਰਾਇਆ, ਇਹ ਗੱਲ ਨੂੰ ਭੁੱਲ ਨਾ ਜਾਇਓ ਕਿਤੇ। ਇਹਦੇ ਨਾਲ ਹੀ ਛੇਵੇਂ ਪਾਤਸ਼ਾਹ ਗੁਰੂ ਸਿੱਖ ਆਏ ਸੀ ਨਾ, ਮਹਾਰਾਜ ਅਸੀਂ ਜਪ ਕਰਦੇ ਹਾਂ, ਤਪ ਕਰਦੇ ਹਾਂ, ਵਰਤ ਰੱਖਦੇ ਹਾਂ, ਪੂਜਾ ਸਾਧਨ ਕਰਦੇ ਹਾਂ, ਮਨ ਨੂੰ ਪੂਰਨ ਸ਼ਾਂਤੀ ਨਹੀਂ ਮਿਲਦੀ। ਪਾਤਸ਼ਾਹ ਕਹਿਣ ਲੱਗੇ ਜੇ ਸਿਫਰੇ ਸਿਫਰੇ ਲਾਈ ਜਾਈਏ, ਏਕਾ ਨਾਲ ਲਈਏ ਤਾਂ ਬਿੰਦੀਆਂ ਦਾ ਕੋਈ ਮੁੱਲ ਹੈ? ਕਹਿੰਦੇ ਜੀ ਕੋਈ ਵੀ ਨਹੀਂ। ਕਹਿੰਦੇ ਜੀ ਏਕਾ ਲੱਗ ਜਾਏ ਫਿਰ ਬਿੰਦੀਆਂ ਦੀ ਵੀ ਕੀਮਤ ਵਧੀ ਜਾਂਦੀ, ਜਿੰਨੀਆਂ ਲਾਈ ਜਾਓ ਉਨੇ ਸੈਂਕੜੇ ਹਜ਼ਾਰ ਲੱਖਾਂ ਅਰਬਾਂ ਖਰਬਾਂ ਬਣ ਜਾਂਦੇ। ਕਹਿੰਦੇ ਬਸ ਇਹ ਜਿਹੜੇ ਸਾਧਨ ਆ ਨਾਮ ਦੇ ਨਾਲ ਤਾਂ ਹੈਗੇ ਬੇਕੀਮਤੇ, ਜੇ ਨਾਮ ਨਹੀਂ ਜਪਦੇ ਇਹ ਇਕੱਲੇ ਸਿਫਰੇ ਆ। ਇਸ ਵਾਸਤੇ ਹਜ਼ੂਰ ਪਾਤਸ਼ਾਹ ਐਸਾ ਉਪਦੇਸ਼ ਬਖਸ਼ਦੇ ਹਨ,
ਹਰ ਨਾਮੇ ਜਗ ਨਿਸਤਾਰਿਆ।
ਹਾਂ, ਇਹ ਜਿੰਨਾ ਵੀ ਸੰਸਾਰ ਆ ਇਹ ਨਾਮ ਦੀ ਬਰਕਤ ਨਾਲ ਇਹਦਾ ਨਿਸਤਾਰਾ ਇਹਦੀ ਕਲਿਆਣ ਕਰਦੇ ਹਨ।
ਗੁਰ ਵੇਖਣ ਪਾਲ ਸਭ ਕੋਈ ਲੋਚੈ।
ਗੁਰੂ ਮਹਾਰਾਜ ਦੇ ਦਰਸ਼ਨ ਨੂੰ ਤਾਂ ਹਰੇਕ ਹੀ ਲੋਚਦਾ ਇੱਛਾ ਕਰਦਾ ਹੈ।
ਨਵ ਖੰਡ ਜਗਤ ਮਨਸਕਾਰਿਆ।
ਜਿਹਨਾਂ ਨੌਵਾਂ ਖੰਡਾਂ ਦਾ ਸੰਸਾਰ ਹੈ ਇਹ ਸਾਰੇ ਦਾ ਸਾਰਾ ਜਿਹਨਾਂ ਨੂੰ ਸੋਝੀ ਮਿਲੀ ਹੈ ਉਹ ਗੁਰੂ ਮਹਾਰਾਜ ਨੂੰ ਨਮਸਕਾਰਾਂ ਕਰਦੇ ਹਨ।
ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ।
ਤੇ ਨਿਰੰਕਾਰ ਪਰਮੇਸ਼ਰ ਜੀਓ, ਤੁਸਾਂ ਨੇ ਆਪਣੀ ਕਲਾ ਨੂੰ ਸਤਿਗੁਰੂ ਦੇ ਵਿੱਚ ਆਪ ਰੱਖਿਆ ਹੋਇਆ, ਕਿਉਂਕਿ ਜਿਹੜੀ ਸਤਿਗੁਰੂ ਦੇ ਵਿੱਚ ਕਲਾ ਵਰਤਦੀ ਹੈ ਉਹ ਨਿਰੰਕਾਰ ਪਰਮੇਸ਼ਰ ਦੀ ਕਲਾ ਵਰਤ ਰਹੀ ਹੈ।
ਗੁਰ ਆਪੇ ਤੁਧ ਸਵਾਰਿਆ।
ਹੇ ਸਤਿਗੁਰੂ, ਤੁਹਾਨੂੰ ਨਿਰੰਕਾਰ ਨੇ ਆਪੇ ਸਵਾਰਿਆ ਅਤੇ ਤੁਸੀਂ ਵੀ ਗਾਹਾਂ ਸਵਾਰਦੇ ਹਾਂ। ਮਹਾਰਾਜ ਬਾਣੀ 'ਚ ਉਪਦੇਸ਼ ਦਿੰਦੇ ਨਾ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹਿ ਸਭ ਜੱਗ ਤੇਰਾ ਹੋਏ। ਇਹ ਤਾਂ ਕੋਈ ਰੌਲੇ ਵਾਲੀ ਗੱਲੇ ਹੀ ਨਹੀਂ। ਇਸ ਵਾਸਤੇ ਗੱਲ ਹੈ ਆਪਣਾ ਆਪ ਸਵਾਰਨ ਦੀ, ਕੋਈ ਕੋਠੀਕਾਰ ਸਵਾਰ ਰਿਹਾ, ਕੋਈ ਰਸਤੇ ਸਵਾਰ ਰਿਹਾ, ਕੋਈ ਆਪਣੇ ਸਰੀਰ ਬੱਚੇ ਬੱਚੀਆਂ ਨੂੰ ਸਵਾਰ ਰਿਹਾ, ਪਰ ਅਸਲੀ ਸਵਾਰਨਾ ਕੀ ਹੈ? ਆਪਣੇ ਆਪੇ ਆਪ ਨੂੰ ਸਵਾਰਨਾ, ਪੰਜਾਂ ਵਿਕਾਰਾਂ ਤੋਂ, ਭੈੜੀਆਂ ਬਾਸ਼ਨਾਵਾਂ ਤੋਂ, ਇਹ ਜਿੰਨੇ ਵਿਵਚਾਰ ਕੁਕਰਮ ਹਨ ਇਹਨਾਂ ਤੋਂ ਰਹਿਤ ਹੋਣਾ ਅਸਲੀ ਸਵਾਰਨਾ ਤਾਂ ਹੈ। ਠੀਕ ਹੈ, ਦੂਸਰਾ ਵੀ ਸਫਾਈ ਰੱਖਣੀ, چاہے شریر کی ہے، گھر مکان کی ہے، گلی محلے کی ہے، شہر کی ہے، دیس کی ہے، راج سماج کی، بہت چنگی گل ہے۔ پر جے اپنے آپ کو نہیں نہ سواریا، انی صفائی جڑی ہے، جے اپنے من نوں نہیں سواریا، بدھی نہیں سواری، جیون نہیں سواریا، یہ سارا کچھ ہی نسفل ہو جائے گا۔ اس واسطے ایک سوارے ہوئے مکانہ چ رہن والے نے جی اپنا آپ نہیں سواریا۔ ایک مہاپرخ دین دیال جی ہے، انہوں کی وہ گیتا کی کتھا سی، وہ سنی کہ مہاپرخ کہندے سی گھومتے گھمتے چلے گئے تو بہت سندر برکش، اگے بڑا سندر مکان، فل بوٹے بڑے لگے ہوئے، کہندے اسی تو ویسے ہی چلے گئے، جانتے تھے نا دیکھیے، چلے گئے کہندے اتھے جی سوفے ڈائے ہوئے، میز رکھے ہوئے بیٹھے ہے، تو سورا سندری چل رہی ہے، شراب چل رہی ہے سورا، تو اگے ڈانس ہو رہا، ابھی بڑے آرام ہوئے، کمال کی گل ہے۔ درخت بھی سونے لا لے، پھل بوٹے بھی لا لے، پارک بہت سونے بنے، کوٹھی بڑی رنگین ہے، بڑی ڈیکوریشن ہے، پر اتھے رہن والے جڑے ہیں انہوں دے کرم کے ہو جائے۔ اس واسطے وہ مندر مکان، وہ سواریاں، وہ سوبھنی کیا جنہاں مندراں وچ کوئی کتھا کیرتن سنگت دے مہاپرکھاں دے چرن پیندے ہے، بھجن وندگی ہوندی، نام ابھیاس ہوندا، انہاں دیاں سواریاں وی تن کے تورا جیو پرگیر سب پوت ہے، جن پر سنت چڑھ جاتے۔ یہ گرو گرنتھ صاحب دے واق ہے کہ نہیں تاں بشئی پانبر بھی بہت سواریاں لئی پھردے ہے، اور انہاں دے ہر ویلے کریتیاں دا ویوہار ہے، سواریاں بھی وہی سفل ہے جنہاں دے بندگی والے سبھائے مان ہوندے ہے، پاتشاہ جی کرپالتا کردے ہن۔ تو آپے ہی یہ گلاں نوں جانن والا، آپے ہی جگیاسوں ایسی پوجھ بوجھ کراؤن والا ہے، نہیں تاں سارا سنسار اس بھرم چکر، یہ بیو چکر وچ پی کے اپنا جیون کیویں وشے وکاراں وچ گلتان کر رہا، جنہاں تے تسی مہر کردے ہیں انہاں نوں پھر اس پاسے لا دینے ہیں، کرپا کر دیندے ہو۔
ستگر کو سرجن ہاریا،
ستگرو نوں اس نرانکار سرجنہار نے آپے سرجیا دنیا دے بھلے واسطے۔ جدو ستگرو جی آتے ہیں وہ تو سنسار دا بھلا کرتے، وہ دنیا نوں سوجی دین واسطے اکال پرکھ والوں بھیجے جاندے ہن، یہ سنسار میرا بگیچہ ہے، یہ مالی بن کے انہوں سوارو، کہ جڑے بگیچے کا کوئی مالی نہ ہوئے اتنے تو پھر نا پوتے بڑھ کے تباہ کر دیں گے نا۔ اسی طرح جڑا سنسار ہے اس مالک کا بگیچہ، ہاں جی، اس واسطے کہندے نا پہل پوری یہ پنڈرک بنا تانچے ہنسا سگلے جنا، کرشنا تے جانو ہر ہر ناچانتی ناچنا، یہ سارے شبد وچ گیان ایشور نے جو نام دیو دے گردیو ہن، یہ سارا اپدیش بخشش کیتا ہے۔ ہر کا باگرا ناچے پندی میں ساگرا، جویں ہلٹ دیاں ٹنڈاں وچ پانی ہے، اسی طرح سارا سنسار پوری رچنا رچائی ہوئی ہے، یہ مالک ہے، راجا دی رکھیا واسطے بھیجیا، جو ظالم بن کے جاؤں دے مساحب انہوں نے بگاڑن گے، کہ کرتے پورکھ کی جڑی اگمی تلوار ہے وہ راجے دے سر تے بھی کڑک دی ہے، بڑے سامنے ہی ہیں اتہاس کچھ ایسے پرسنگ بہت مل جاندے ہیں کہ جنہاں راجیاں نے نیک نیتی دھرم دا راج کیتا تے درگاہ والوں انہوں نے بخشیاں بھی ملیاں۔ مہاراجہ عشق باقو ہوئے ہے، دریف ہوئے ہے، مان تاتا ہوئے ہے، میں بکرما جیت مہاراجہ رنجیت سنگھ صاحب ورگے ہوئے ہے، اج بھی لوگ انہوں نے چیتے کر رہے ہیں، اس واسطے گرو مہاراج بخشش کرتے ہیں۔
ਕੋਈ ਵਿਛੜ ਜਾਏ ਸਤਿਗੁਰੂ ਪਾਸਾ।
ਜੇ ਕੋਈ ਸਤਿਗੁਰੂ ਦੀ ਸੰਗਤ ਵਿੱਚੋਂ ਕੋਈ ਵਿਛੜ ਜਾਏ, ਕੋਈ ਸੰਗਤ ਦੇ ਪ੍ਰਭਾਵ ਥੱਲੇ ਕੋਟਾ ਕਰਨ ਉਹਦੇ ਹੋ ਜਾਏ ਤੇ ਗੁਰੂ ਕੀ ਸੰਗਤ ਨਾਲੋਂ ਵਿਛੜ ਜਾਵੇ,
ਇਸ ਕਾਲਾ ਨੂੰ ਜਨ ਮਾਰਿਆ,
ਉਹਦਾ ਮੂੰਹ ਫਿਰ ਕਾਲਾ ਹੁੰਦਾ ਸੰਸਾਰ ਵਿੱਚ, ਤੇ ਜਮਾਂ ਦੀ ਮਾਰ ਵੀ ਖਾਣੀ ਪੈਂਦੀ। ਵਿਛੜੇ ਸੀ ਨਾ ਸੱਤਾ ਤੇ ਬਲਵੰਡਾ, ਹਾਂਜੀ ਲੜਕੀ ਦਾ ਸੀ ਵਿਆਹ ਤੇ ਮਹਾਰਾਜ ਨੂੰ ਕਹਿੰਦੇ ਜੀ ਕੰਨਿਆਂ ਦਾ ਵਿਆਹ ਹੈ, ਮਹਾਰਾਜ ਕਹਿੰਦੇ ਦੱਸੋ ਕੀ ਚਾਹੀਦਾ, ਆ ਕਹਿੰਦੇ ਜੀ ਇਉਂ ਨਹੀਂ, ਮੱਸਿਆ ਦੇ ਦਰਬਾਰ ਸਾਹਿਬ ਜਿੰਨਾ ਚੜਾਵਾ ਹੋਵੇ ਉਹ ਦੇ ਦਿਓ। ਮਹਾਰਾਜ ਕਹਿਣ ਲੱਗੇ ਚੜਾਵੇ ਦੀ ਗੱਲ ਛੱਡੋ, ਅਤੇ ਸੰਗਤ ਦਾ ਕੋਈ ਪੱਕਾ ਤਾਂ ਹੁੰਦਾ ਹੀ ਨਹੀਂ, ਅਤੇ ਵੱਧ ਆਉਣੀ ਵੀ ਘੱਟ ਆਉਣੀ ਹੈ, ਇਸ ਵੇਲੇ ਮੌਸਮ ਦੀ ਵੀ ਹੁੰਦੀ ਹੈ, ਗੜੇ ਆ ਗਏ, ਵਰਖਾ ਆ ਗਈ, ਹਨੇਰੀ ਆ ਗਈ, ਸੰਗਤ ਬਿਲਕੁਲ ਨਹੀਂ ਆਉਂਦੀ। ਤੁਸੀਂ ਇਹਨਾਂ ਗੱਲਾਂ 'ਚ ਕਾਹਲੇ ਪੈਂਦੇ ਹੋ, ਜਦ ਤੁਸੀਂ ਗੁਰੂ ਘਰ ਦੇ ਰਾਗੀ ਹੈ ਅਤੇ ਤੁਹਾਡੀ ਜਿਹੜੀ ਲੜਕੀ ਹੈ ਉਹ ਵੀ ਗੁਰੂ ਘਰ ਦੀ ਹੈ, ਤੁਸੀਂ ਸਾਨੂੰ ਸਾਰਾ ਹੀ ਸੇਵਾ ਦੇ ਦਿਓ। ਅਸੀਂ ਨਹੀਂ ਜੀ, ਮੱਸਿਆ ਦਾ ਚੜਾਵਾ ਦਿਓ। ਹਾਂਜੀ ਮਹਾਰਾਜ ਕਹਿੰਦੇ ਚਲੋ ਚੜਾਵਾ ਲੈ ਲਓ। ਉਹ ਐਸੀ ਨੀਅਤ ਹੋਈ, ਵਰਖਾ ਬਹੁਤ, ਅੰਧਾ ਤੂੰ, ਹਨੇਰੀ, ਗੜੇ, ਸੰਗਤ ਆਈ ਨਾ, ਚੜਾਵਾ ਕਿੱਥੋਂ ਆਉਣਾ ਸੀ। ਹੁਣ ਕਹਿਣਾ ਕਿ ਤੁਸੀਂ ਜਾਣ ਕੇ ਸੰਗਤ ਨੂੰ ਰੋਕ ਦਿੱਤਾ। ਮਹਾਰਾਜ ਕਹਿੰਦੇ ਵੀ ਅਸੀਂ ਕਿਵੇਂ ਰੋਕਿਆ, ਇਹ ਤਾਂ ਹੁਣ ਕਰਦੇ ਗੁਰੂ ਦੇ ਹੁਕਮ, ਮੀਂਹ ਆ ਗਿਆ, ਹਨੇਰੀ ਗੜੇ ਪੈ ਗਿਆ, ਹੈਂ ਅਤੇ ਅਸੀਂ ਤਾਂ ਨਹੀਂ, ਹੁਣ ਵੀ ਤੁਸੀਂ ਦੱਸੋ ਕੀ ਚਾਹੀਦਾ। ਪਰ ਉਹ ਕਿੱਥੇ ਜੀ, ਜਦੋਂ ਦਿਮਾਗ ਪੁੱਠੇ ਪਾਸੇ ਤੁਰ ਪਿਆ, ਹੈਂ ਫਿਰ ਉਹ ਕਿੱਥੇ ਸਮਝਣ। ਫਿਰ ਤਾਂ ਜੀ ਅਸੀਂ ਤੁਹਾਡੇ ਕੀਰਤਨ ਕਰਦੇ ਹਾਂ ਅਤੇ ਸੰਗਤ ਆਉਂਦੀ ਤੁਹਾਨੂੰ ਚੜਾਵੇ ਚੜ੍ਹਦੇ, ਸਾਡੇ ਰਾਗੀਆਂ ਬਿਨਾਂ ਤੁਹਾਨੂੰ ਕੌਣ ਪੁੱਛੂਗਾ। ਮਹਾਰਾਜ ਫਿਰ ਵੀ ਖਮੋਸ਼ ਰਹੇ ਕਿ ਚਲੋ ਗੁਰੂ ਘਰ ਦੇ ਰਾਗੀ ਆ। ਬ੍ਰਹਮ ਗਿਆਨੀ ਕਹਿ ਧੀਰਜੇ ਜਿਉਂ ਵੱਧਦਾ ਪੋਦਾ ਕੋ ਚੰਦਨ ਲੇਪ। ਫਿਰ ਜੀ ਉੱਥੇ ਨਹੀਂ ਟਿਕੇ, ਫਿਰ ਗੁਰੂ ਰਾਮਦਾਸ ਸਾਹਿਬ ਤੁਰ ਪਏ, ਅਤੇ ਉੱਥੇ ਵੀ ਨਹੀਂ ਖਲੋਤੇ। ਫਿਰ ਗੁਰੂ ਅਮਰਦਾਸ ਸਾਹਿਬ ਦੀ ਆਲੋਚਨਾ ਨੇ ਦਿਆ ਲਾ ਪਿਆ, ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ, ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਵੀ ਤਾਂ ਸਾਡਾ ਕੀਰਤਨ ਕਰਦਾ ਤਾਂ ਹੀ ਸੀ, ਉਹਨਾਂ ਨੂੰ ਕੌਣ ਜਾਣਦਾ। ਉਸ ਮਹਾਰਾਜ ਨੇ ਕਿਹਾ ਹੁਣ ਤਾਂ ਸਾਡੇ ਮੁੰਡ ਨੂੰ ਹੱਥ ਪਾ ਲਿਆ ਹੈ ਜੀ। ਕਹਿੰਦੇ ਹੁਣ ਮਰਾਸੀ ਫਿੱਟ ਗਏ, ਇਹ ਰਾਗੀ ਫਿੱਟ ਗਿਆ, ਬਸ ਕੋੜ ਹੋ ਗਏ। ਕਹਿੰਦੇ ਜਿਹੜਾ ਇਹਨੂੰ ਬਖਸ਼ਾਉਣ ਆਏਗਾ ਉਹਦਾ ਮੂੰਹ ਕਾਲਾ ਕਰਕੇ ਖੋਤੇ 'ਤੇ ਘੁਮਾਇਆ ਜਾ, ਅਤੇ ਹੁਣ ਕੋਈ ਰੋਟੀ ਨਹੀਂ ਪੁੱਛਦਾ, ਬੁਲਾਉਂਦਾ ਨਹੀਂ। ਅੱਗੇ ਮਹਾਰਾਜ ਜਿਹੜੇ ਕੀਰਤਨ ਕਰਦੇ ਸੀ, ਲੋਕ ਹੱਥਾਂ ਦੀਆਂ ਤਲੀਆਂ ਦਿੰਦੇ ਸੀ, ਸਾਡੇ ਚਰਨ ਪਾਓ, ਸਾਡੇ ਲੰਗਰ ਛਕੋ, ਭੰਡਾਰਾ ਛਕੋ, ਬਾਸਰ ਦਿੰਦੇ ਸੀ, ਮਾਇਆ ਦਿੰਦੇ ਸੀ, ਜੀ ਆਇਆਂ ਸਤਿਕਾਰ ਪਿਆਰ ਨੂੰ ਪੁੱਛਿਆ ਕੋਈ ਨਾ। ਹੁਣ ਰੋਟੀ ਤੋਂ ਵੀ ਆਤਰ ਹੋ ਗਏ, ਕੁੜੀ ਦਾ ਕੀ ਵਿਆਹਣੀ ਸੀ, ਆਪਣੇ ਲਈ ਰੋਟੀ ਦਾ ਸੰਸਾ ਪੈ ਗਿਆ। ਅਖੀਰ ਫਿਰ ਕਿਹਾ ਕਿ ਹੁਣ ਕਿਵੇਂ ਹੋਵੇ, ਹੁਣ ਭੋਲਿਆ ਸਾਹ ਹੋਏ ਜਿਵੇਂ ਮੱਛੀ ਇੱਕ ਪੱਥਰ ਚੱਟ ਕੇ ਮੁੜਦੀ। ਅਤੇ ਫਿਰ ਸਾਧ ਸਿੰਘ ਸੁਣਿਆ ਵੀ ਲੱਦਾ ਪਰਪਕਾਰੀ ਲਾਹੌਰ ਦੇ ਵਿੱਚ, ਉੱਥੇ ਚਲ ਗਏ ਅਤੇ ਲੱਦਿਆ ਹੁਣ ਤਾਂ ਤੂੰ ਪਰਪਕਾਰ ਮਹਾਂਪੁਰਖਾ ਕਰ, ਤੇਰੇ ਬਿਨਾਂ ਗੱਲ ਨਹੀਂ ਬਣਨੀ। ਫਿਰ ਜਾ ਕੇ ਉਹ ਸੰਤਾਂ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਉਹ ਕਹਿਣ ਲੱਗਾ ਵੀ ਮਹਾਰਾਜ ਨੇ ਸ਼ਰਤ ਨਹੀਂ ਰੱਖੀ। ਉਹ ਕਹਿੰਦੇ ਜੀ ਆਹ ਸ਼ਰਤ ਰੱਖੀ, ਉਹਨੂੰ ਜੀ ਮੂੰਹ ਆਪਣਾ ਕਾਲਾ ਕਰ ਲਿਆ, ਉੱਥੇ ਚੜ੍ਹ ਕੇ ਗੇੜੇ ਦੇ ਕੇ ਅਤੇ ਆ ਗਿਆ। ਮਹਾਰਾਜ ਕਹਿੰਦੇ ਲੱਦਿਆ ਇਹ ਕੀ ਕੀਤਾ, ਤੂੰ ਤਾਂ ਮਹਾਂਪੁਰਖ ਸੀਗਾ ਬੰਦਗੀ ਵਾਲਾ, ਜੋ ਆ ਕੇ ਬਚਨ ਕਰਦਾ ਤੇਰਾ ਬਚਨ ਕੋੜੀ ਮੋੜਨਾ ਸੀ। ਕਹਿੰਦੇ ਮਹਾਰਾਜ ਹੁਣ ਫਿਰ ਵੀ ਤੁਹਾਡੇ ਰਾਗੀ ਰਹੇ ਆ, ਹੈਂ ਬਖਸ਼ ਦਿਓ, ਜੀ ਭੁੱਲਣਾ ਆ ਰਿਹਾ ਗਲਤੀ। ਮਹਾਰਾਜ ਕਹਿੰਦੇ ਇਹ ਤਾਂ ਕਿਹਾ ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਨੂੰ ਲਾਪਿਆ ਕਰ। ਹਾਂਜੀ ਫਿਰ ਕਹਿੰਦੇ ਜਿਹੜੇ ਮੂੰਹ ਦੇ ਨਾਲ ਨਿੰਦਿਆ ਕੀਤੀ ਹੈ ਨਾ ਗੁਰੂ ਦੀ, ਉਸਤਤ ਕਰੋ, ਉਹ ਫਿਰ ਰਾਮਕਲੀ ਦੀ ਵਾਰ ਸੱਤੇ ਬਲਵੰਡ ਅਤੇ ਡੂਮ ਆਖੀ ਹੈਗੀ ਨਾ ਅੱਠ ਪੌੜੀ। ਕਹਿੰਦੇ ਹੁਣ ਬੁੱਧੀ ਨਹੀਂ ਰਹੀ, ਇਹ ਮਹਾਰਾਜ ਨੇ ਪੌੜੀ ਚਾਰੀ ਇਸ ਮਤ, ਇਸ ਵਾਸਤੇ ਸਾਧ ਸੰਗਤ ਜੀ ਗੁਰੂ ਮਹਾਰਾਜ ਫਿਰ ਵੀ ਬਖਸ਼ਾਉਂਦੇ ਆ। ਜੇ ਕੋਈ ਬੇਮੁੱਖ ਹੁੰਦਾ ਉਹਨੂੰ ਇੱਥੇ ਵੀ ਮਾਰ ਪੈਂਦੀ ਹੈ ਜਮਾਂ ਦੀ, ਅਤੇ ਮੂੰਹ ਕਾਲਾ ਹੁੰਦਾ ਹੈ। ਗੁਰਸਿੱਖਾਂ ਨੇ ਮਨ ਵਿਚਾਰ ਲਿਆ, ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਨਾ ਉਹਨੂੰ ਅੱਗੇ ਪਿੱਛੇ ਨਾ ਆਇਆ ਸਲੋਕ ਅਤੇ ਨਾ ਅਗਲੇ ਲੋਕ, ਕਿਤੇ ਢੋਈ ਆਸਰਾ ਨਹੀਂ ਮਿਲਦਾ, ਉਹ ਫਿਰ ਭਟਕਦੇ ਹੀ ਫਿਰਦੇ ਹਨ।
ਸਤਿਗੁਰੂ ਨੂੰ ਮਿਲੇ ਸਹੀ ਜਨ ਉਪਰੇ,
ਜੇ ਫਿਰ ਵੀ ਗੁਰੂ ਘਰ ਦੇ ਆਲੂ ਆ ਕੇ ਮਾਫ਼ੀ ਮੰਗਣ ਤੇ ਸੰਗਤ ਦੇ ਜੋੜੇ ਝਾਣ ਖਿਮਾ ਮੰਗਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਨ ਫਿਰ ਉਭਰੇ ਬਚ ਜਾਂਦੇ ਹਨ
ਜਿਨ ਹਿਰਦੇ ਨਾਮ ਸਮਾਰਿਆ,
ਜਿਨ੍ਹਾਂ ਨੇ ਆਪਣੇ ਹਿਰਦੇ ਦੇ ਔਗਣ ਤਿਆਗ ਕੇ ਮਾਫ਼ੀ ਮੰਗ ਕੇ ਸੱਚੇ ਇਰਾਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਸਮਾਰਿਆ, ਚੇਤੇ ਕੀਤਾ। ਇਸ ਗੁਰਮੁਖ ਪਿਆਰੇ ਮਿਲੇ ਉਹਨਾਂ ਨੇ ਜੀ ਆਪਣੀ ਧੌਣ ਨੀਵੀਂ ਰੱਖਣੀ, ਦੇਖਣਾ ਨਹੀਂ। ਉੱਥੇ ਪੁੱਛਿਆ ਵੀ ਮਹਾਰਾਜ ਇਹ ਕੀ ਰੇਲ ਦੀ ਗੱਲ ਹੈ, ਸੋ ਜਿਵੇਂ ਯਾਤਰਾ ਸੰਗਤ ਜਾਂਦੀ। ਉਹ ਕਹਿੰਦੇ ਪੁੱਛੋ ਨਾ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਅਤੇ ਮੇਰੇ ਸਰੀਰ ਦੀ ਸਾਰੀ ਕਿਰਿਆ ਅਸਤ ਵਿਅਸਤ ਹੋ ਗਈ। ਮੈਂ ਫਿਰ ਦੁੱਖ ਭੰਜੀ ਨੇ ਵੇਰੀ ਗੁਰੂ ਰਾਮਦਾਸ ਮਹਾਰਾਜ ਚਰਨਾਂ 'ਚ ਮਾਫੀਆਂ ਮੰਗਣੀਆਂ, ਇਸ਼ਨਾਨ ਕਰਨਾ। ਮਹਾਰਾਜ ਨੇ ਕਿਰਪਾ ਕੀਤੀ, ਮੇਰੇ ਗੁਨਾਹ ਬਖਸ਼ੇ, ਇਹ ਦੇਹ ਕੰਚਨ ਵਰਗੀ ਹੋ ਗਈ ਅਤੇ ਮੈਂ ਹੁਣ ਅੱਖ ਚੁੱਕ ਕੇ ਨਹੀਂ ਦਿੱਤਾ ਕਿ ਮੇਰੇ ਤੋਂ ਫੇਰ ਨਾ ਕੋਈ ਭੈੜੀ ਦ੍ਰਿਸ਼ਟੀ ਹੋ ਜਾਵੇ। ਗੱਜ ਕੇ ਬੋਲੋ,
ਸਤਨਾਮ।
ਹੁਣ ਡਰ ਵਿੱਚ ਰਹਿਣਾ ਅਤੇ ਅੱਗੇ ਤਾਂ ਮਹਾਰਾਜ ਨੇ ਬਖਸ਼ ਦਿੱਤਾ, ਦਿਆਲੂ ਆ, ਫੇਰ ਗਲਤੀ ਹੋਈ ਅਤੇ ਦੂਣਾ ਡੰਡ ਨਾ ਮਿਲੇ। ਮੈਂ ਕਿਹਾ ਧੰਨ ਆ ਤੁਸੀਂ, ਫਿਰ ਵੀ ਮਹਾਰਾਜ ਨੇ ਤੁਹਾਨੂੰ ਸੋਝੀ ਬਖਸ਼ ਦਿੱਤੀ ਹੈ। ਇਸ ਵਾਸਤੇ ਗੁਰੂ ਘਰ ਐਸਾ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਫਿਰ ਕੋਈ ਖੁਸ਼ ਹੋ ਬਵੇਕੀਆਂ ਜਾਏ। ਹਾਂਜੀ,
ਜਨ ਨਾਨਕ ਕੇ ਗੁਰ ਸਿੱਖ ਪੁੱਤ
ਹੋ, ਗੁਰੂ ਨਾਨਕ ਸਾਹਿਬ ਦੇ ਜਨੋ, ਹਾਂਜੀ, ਸੇਵਕੋ ਤੇ ਪੁੱਤਰ ਜਨੋ,
ਹਰ ਜਪਿਆ ਹੋ ਹਰ ਨਿਸਤਾਰਿਆ।
ਇਹ ਨਹੀਂ ਵੀ ਤੁਸੀਂ ਪੋਤਿਆਂ ਦੇ ਤੁਹਾਡਾ ਮਹਾਰਾਜ ਲਿਹਾਜ਼ ਕਰ ਦੇਣਗੇ। ਕਹਿੰਦੇ ਇਹ ਫਾਰਮੂਲਾ ਹੁਕਮ ਸਭ ਦੇ ਇੱਕੋ ਜਿਹਾ ਹੀ ਹੈ, ਜਿਹੜਾ ਹਰੀ ਦਾ ਨਾਮ ਜਪੇਗਾ ਉਹਦੀ ਕਲਿਆਣ ਹੋਵੇਗੀ, ਉਹਨੂੰ ਮਹਾਰਾਜ ਨਿਸਤਾਰਨਗੇ, ਉਹਨੂੰ ਤਾਰਨਗੇ, ਅਤੇ ਨਹੀਂ ਤਾਂ ਇਹ ਲਿਹਾਜ਼ ਨਹੀਂ ਕਿ ਮੇਰੇ ਪੋਤਿਆਂ ਦੀ ਇਹਨਾਂ ਨੂੰ ਛੋਟ ਮਿਲ ਜਾਏ। ਰਾਜਨੀਤੀ ਵਾਲੇ ਬੰਦੇ ਦਾ ਛੋਟ ਤਾਰਨੇ ਛੱਡੋ ਜੀ, ਅਫਸਰ ਇਹ ਰਾਜੇ ਲੀਡਰ ਦਾ ਪੋਤਿਆ, ਪਰ ਧੰਨ ਗੁਰੂ ਨਾਨਕ ਸਾਹਿਬ ਦਾ ਨਿਆਮ ਕੀ ਹੈ, ਚਾਹੇ ਕਹਿੰਦੇ ਪੋਤਿਆ, ਚਾਹੇ ਸਿੱਖ ਆ, ਚਾਹੇ ਪਰਿਵਾਰ ਰਿਸ਼ਤੇਦਾਰ ਸੰਬੰਧੀ। ਗੁਰੂ ਅਮਰਦਾਸ ਸਾਹਿਬ ਇੱਥੇ ਆਏ ਸੀ ਨਾ, ਡੱਲਾ ਪਹਿਲੇ ਜਿਹੜੇ ਆਏ ਤਾਂ ਇੱਥੇ ਭੱਲਿਆਂ ਦੇ ਘਰ ਸੀ ਅਤੇ ਮਹਾਰਾਜ ਕੋ ਆ ਗਏ, ਕਹਿਣ ਲੱਗੇ ਮਹਾਰਾਜ ਅਸੀਂ ਵੀ ਤੁਹਾਡੀ ਵੰਸ਼ ਦੇ ਭੱਲੇ ਹਾਂ। ਮਹਾਰਾਜ ਕਹਿਣ ਲੱਗੇ ਵੰਸ਼ ਦੇ ਭੱਲੇ ਬਣ ਗਿਆ, ਭਰੇ ਬਣੇ ਵੀ ਹੈ, ਜਿੰਨਾ ਚਿਰ ਭਰੇ ਨਹੀਂ ਨਾ ਬਣਦੇ ਬੰਸ਼ ਬੁੰਸ਼ ਨੇ ਕੁਛ ਨਹੀਂ ਦੇਣਾ। ਮਹਾਰਾਜ ਕਹਿੰਦੇ ਇਹ ਨਾ ਕਰਿਓ ਵੀ ਲਓ ਜੀ ਅਸੀਂ ਗੁਰੂ ਅਮਰਦਾਸ ਵੀ ਭੱਲਿਆਂ ਦੇ ਜਨਮ ਲਿਆ, ਅਸੀਂ ਵੀ ਭੱਲੇ ਹਾਂ, ਭਲੇ ਕੰਮ ਕਰੋਗੇ, ਭਲੇ ਬਣੋਗੇ, ਫਿਰ ਇਹ ਗੱਲ ਬਣਨੀ ਹੈ ਅਤੇ ਫਿਰ ਉਹਨਾਂ ਦੀਆਂ ਅੱਖਾਂ ਉਗੜੀਆਂ। ਅਤੇ ਇਸ ਕਰਕੇ ਕਈਆਂ ਨੂੰ ਇਹ ਹੁੰਦਾ, ਲਓ ਜੀ ਅਸੀਂ ਤਾਂ ਜੀ ਉਹਨਾਂ ਦੇ ਹੈਗੇ ਹਾਂ। ਮਹਾਰਾਜ ਕਹਿੰਦੇ ਇਉਂ ਨਹੀਂ, ਇਹ ਤਾਂ ਸਾਰਿਆਂ ਵਾਸਤੇ ਜੇ ਕਲਿਆਣ ਆ ਉਹ ਨਾਮ ਦੀ ਕਮਾਈ ਕਰਨੀ ਪੈਣੀ ਹੈ।
ਮਹੱਲਾ ਤੀਜਾ,
ਤੀਸਰੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾਲਤਾ ਕਰ ਰਹੇ ਹਨ।
ਮੈਂ ਜਗਤ ਬੁਲਾਇਆ ਗੁਰਮਤਿ ਲਿਖਿਆ ਵਿਕਾਰ,
ਸੰਸਾਰ ਵਿੱਚ ਹਉਮੈ ਦੀ ਬਿਮਾਰੀ ਐਸੀ ਹੈ, ਇਹ ਹਉਮੈ ਨੇ ਸਭ ਨੂੰ ਭੁਲਾ ਦਿੱਤਾ। ਇੱਕ ਤਾਂ ਖੋਟੀ ਮਤ ਕਰ ਦਿੰਦੀ ਹਉਮੈ, ਦੁਰਮਤ ਖੋਟੀ ਮਤ ਅਤੇ ਵਿਸ਼ੇ ਵਿਕਾਰ ਹੁੰਦੇ ਹੈ। ਫਿਰ ਹੰਕਾਰ ਜਦੋਂ ਚਿੰਬੜਦਾ ਨਾ, ਫਿਰ ਉਹ ਕੋਈ ਇਹੋ ਜਿਹਾ ਗਲਤ ਕੰਮ ਕਰ ਬਹਿੰਦੇ ਆ ਅਤੇ ਫਿਰ ਉਹਦੇ ਨਤੀਜੇ ਭੋਗਣੇ ਪੈਂਦੇ ਆ। ਤੁਸੀਂ ਦੇਖੀ ਜਾਂਦੇ ਸੰਸਾਰ 'ਤੇ, ਗੁਰੂ ਦੇ ਸਵਾਂਗ ਧਾਰਦੇ ਆ ਫਿਰ ਕੋਈ ਦੇਣੇ ਹੀ ਪੈਂਦੇ ਆ, ਗੁਰੂ ਕੋ ਬਣ ਸਕਦਾ? ਇਸ ਵਾਸਤੇ ਸਾਧ ਸੰਗ ਜੀ ਹਉਮੈ ਜਦੋਂ ਆ ਜਾਂਦੀ ਹੈ ਅਤੇ ਮਤ ਖੋਟੀ ਹੋ ਜਾਂਦੀ ਹੈ, ਫਿਰ ਉਹਨਾਂ ਦੇ ਅੰਦਰ ਦੁਰਮਤ ਵਿਸ਼ੇ ਵਿਕਾਰ ਪੈਦਾ ਹੁੰਦੇ ਆ, ਫਿਰ ਉਹ ਜਿਹੜੇ ਵਿਕਾਰ ਆ ਉਹ ਉਹਨਾਂ ਦੀ ਬੇੜੀ ਡੋਬਦੇ ਹਨ।
ਸਤਿਗੁਰੁ ਮਿਲੈ ਤਾ ਨਦਰ ਹੋਏ,
ਜੇ ਤਾਂ ਸਤਿਗੁਰੂ ਦੇ ਚਰਨਾਂ 'ਚ ਆ ਕੇ ਮਿਲਣ, ਮਾਫ਼ੀ ਮੰਗਣ, ਫਿਰ ਤਾਂ ਮਹਾਰਾਜ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ। ਪਰ ਜਿਹੜੇ ਮਨਮੁੱਖ ਉਹਨਾਂ ਦੀ ਬੁੱਧੀ ਐਸੀ ਭ੍ਰਿਸ਼ਟ ਹੋ ਜਾਂਦੀ ਹੈ, ਮਨਮੁੱਖ ਅੰਧ ਅੰਧਾਰ, ਉਹਨਾਂ ਦੇ ਗਿਆਨ ਵਿਰਾਗ ਰੂਪੀ ਨੇਤਰ ਨਹੀਂ ਹੁੰਦੇ, ਬੁੱਧੀ 'ਤੇ ਵੀ ਪੜਦਾ ਪੈ ਜਾਂਦਾ, ਅੰਧ ਅੰਧਾਰ। ਉਹ ਫਿਰ ਸਾਧ ਸਿੰਘ ਅਗਿਆਨੀ, ਇਹ ਜਿਹੜੇ ਸਾਧ ਸਿੰਘ ਗਿਆਨ ਵਿਰਾਗ ਨੇਤਰ ਨਾਮ ਕਰਕੇ ਅੰਨੇ ਆ, ਅਤੇ ਉਹਨਾਂ ਦੇ ਹਿਰਦੇ 'ਚ ਅਗਿਆਨਤਾ ਦਾ ਹਨੇਰਾ, ਅਤੇ ਜਦੋਂ ਹਨੇਰਾ ਹੋਵੇ ਤਾਂ ਫਿਰ ਠੇਡਾ ਖਾਣਾ ਹੈ, ਇਹ ਤਾਂ ਖੂਹਾਂ 'ਤੇ ਡਿੱਗਣਾ ਹੀ ਹੈ ਨਾ। ਇਸ ਵਾਸਤੇ ਫਿਰ ਜਦੋਂ ਅਗਿਆਨਤਾ ਦੇ ਵੱਸ ਹੋ ਜਾਂਦਾ ਫਿਰ ਉਹਨੂੰ ਕਈ ਤਰ੍ਹਾਂ ਦੇ ਸੰਕਟ ਵਗੈਰਾ ਭੋਗਣੇ ਪੈਂਦੇ ਹਨ।
ਨਾਨਕ ਆਪੇ ਮੇਲ ਲਏ ਜਿਸਨੂੰ ਸ਼ਬਦ ਦਾ ਇਹ ਪਿਆਰ।
ਮਹਾਰਾਜ ਕਹਿੰਦੇ ਜੇ ਗੁਰੂ ਘਰ ਜਾ ਕੇ ਖਿਮਾ ਮੰਗੇ ਕਿ ਮੈਨੂੰ ਪਿਛਲੇ ਔਗਣ ਬਖਸ਼ ਲਿਆ, ਪ੍ਰਭਾ ਗਿਆ ਮਾਰਗ ਪਾਵੈ, ਫਿਰ ਸਤਿਗੁਰ ਸੱਚੇ ਪਾਤਸ਼ਾਹ ਦਿਆਲੂ ਬੜੇ, ਫਿਰ ਪੜ੍ਹੋ।
ਨਾਨਕ ਆਪੇ ਮੇਲ ਲਏ ਜਿਸਨੂੰ ਸ਼ਬਦ ਦਾ ਇਹ ਪਿਆਰ।
ਮਹਾਰਾਜ ਕਹਿੰਦੇ ਉਹਨਾਂ ਨੂੰ ਸਤਿਗੁਰੂ ਜੀ ਸ਼ਬਦ ਦਾ ਪਿਆਰ ਲਾ ਕੇ ਉਹਨਾਂ ਦੇ ਹਿਰਦੇ ਨੂੰ ਸ਼ੁੱਧ ਕਰਕੇ ਫਿਰ ਮਿਲਾ ਲੈਂਦੇ। ਪੌਡਾ ਰਾਖਸੀ ਸੱਜਣ ਠਾ ਗਿਆ, ਜਿੱਥੇ ਸੱਜਣ ਠਾਕ ਹੋ ਗਏ ਸ਼ਬਦ ਏ ਬੋਲਿਆ ਸੀ ਨਾ। ਉਜਲ ਕਿਆ ਹਾਂ ਚਿਲਕਣ ਘੋਟਮ ਕਾਲੜੀ ਮਸ, ਧੋਤਿਆਂ ਜੂਠਣਾ ਉਤਰੈ ਜੇ ਸੋ ਧੋਵਣ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ, ਜਿੱਥੇ ਲੇਖਾ ਮੰਗੇ ਜਿੱਥੇ ਖੜਿਆ ਦੱਸਾਂ। ਉਹਨੂੰ ਫਿਰ ਅਹਿਸਾਸ ਹੋ ਗਿਆ ਮੈਂ ਸੱਜਣ ਨਹੀਂ, ਮੈਂ ਤਾਂ ਠਾ ਗਿਆ, ਗਲਤ ਕੰਮ ਕਰ ਰਿਹਾ। ਅਤੇ ਫਿਰ ਮੁਆਫ਼ੀ ਮੰਗੀ, ਫਿਰ ਮਹਾਰਾਜ ਨੂੰ ਸਮਾਧ ਦਿੱਤੀ, ਫਿਰ ਗਿਆ ਧਰਮਸ਼ਾਲਾ ਬਣਾਓ, ਕਥਾ ਕੀਰਤਨ ਆਏ ਅਤਿਥੀ ਦੀ ਸੇਵਾ ਕਰੋ, ਅਤੇ ਹੌਲੀ ਹੌਲੀ ਤੇਰੇ ਪਾਪ ਧੋਤੇ ਜਾਣਗੇ, ਹਿਰਦਾ ਸ਼ੁੱਧ ਹੋਏਗਾ, ਕਿਰਪਾ ਹੋਏਗੀ। ਇਸ ਤਰ੍ਹਾਂ ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ।
ਪੌੜੀ ਸੱਚ ਸੱਚੇ ਕੀ ਸਿਫਤ ਸਲਾਹ ਹੈ।
ਜੋ ਸੱਚ ਸਰੂਪ ਨਿਰੰਕਾਰ ਪਰਮੇਸ਼ਰ ਹੈ ਉਹ ਸੱਚਾ ਹੈ, ਉਹਦੀ ਜਿਹੜੀ ਸਿਫਤ ਸਲਾਹ ਉਹ ਵੀ ਸੱਚੀ ਹੈ। ਕਈ ਹੁਣ ਝੂਠੀ ਐਵੇਂ ਵਡਿਆਈ ਕਰੀ ਜਾਣ, ਉਹ ਖੋਖੀ ਹੈ, ਪਰ ਨਹੀਂ ਉਹ ਸੱਚਾ ਹੈ, ਉਹਦੀ ਵਡਿਆਈ ਉਸਤਤ ਵੀ ਸੱਚੀ ਹੈ, ਉਹਦੀ ਉਸਤਤ ਕਰਨ ਵਾਲੇ ਵੀ ਸੱਚੇ ਹਨ।
ਸੋ ਕਰੇ ਜਿਸ ਅੰਦਰ ਭਿੱਜੈ,
ਉਹੀ ਕਰਦਾ ਜਿਹਦਾ ਅੰਦਰ ਗੁਰੂ ਦੇ ਪਿਆਰ ਨਾਲ ਭਿੱਜਿਆ। ਅਤੇ ਜਿਹੜਾ ਨਾਸਤਕ ਗੁਰੂ ਤੋਂ ਬੇਮੁੱਖ ਨਿੰਦਕ ਆ ਉਹ ਤਾਂ ਗੁਰੂ ਦੀ ਵਡਿਆਈ ਦੇਖ ਦੇਖ ਕੇ ਸੜਦਾ ਮੱਚਦੇ ਆ। ਇਸ ਵਾਸਤੇ ਜਿਹਦਾ ਅੰਦਰ ਭਿੱਜਿਆ ਹੈ ਨਾ ਗੁਰੂ ਦੇ ਪਿਆਰ ਨਾਲ, ਉਹ ਤਾਂ ਹਰ ਵੇਲੇ ਗੱਲਾਂ ਹੀ ਮਾਰੇ ਜਿਹੀਆਂ ਕਰਦੇ ਆ, ਦੂਜੀ ਗੱਲੇ ਹੀ ਇੰਨੇ ਅੱਖਾਂ 'ਚ ਬਰਾਗ ਦਾ ਜਾਲ ਆ ਜਾਂਦਾ, ਨੇਤਰਾਂ 'ਚ ਛਮਛਮ, ਮੈਂ ਨੀਰ ਵਹਿ ਵਹਿ ਚੱਲਿਆ ਜੀ। ਉਹ ਐਸੀ ਪਿਆਰ ਦੀ ਅਵਸਥਾ ਹੁੰਦੀ ਹੈ, ਉਹ ਦੱਸਦੇ ਹੋਏ ਪਿਆਰ ਦੇ ਵਿੱਚ ਗੁਰੂ ਮਹਾਰਾਜ ਦੇ ਬਚਨ ਸੁਣਾਉਂਦੇ ਆ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਉੱਥੇ ਗਏ ਅਤੇ ਕਹਿਣ ਲੱਗੇ ਮਹਾਰਾਜ ਇਹ ਅਸਥਾਨ, ਅਤੇ ਪੰਜਵੇਂ ਪਾਤਸ਼ਾਹ ਜੀ ਉੱਥੇ ਆਏ ਸੀ, ਆਏ ਅਤੇ ਜਿਲ੍ਹੇ ਆਏ ਅਤੇ ਉੱਥੇ ਕੋਈ ਪ੍ਰੇਮੀ ਸੀ, ਉਹਦੇ ਗੱਲ 'ਚ ਹਜ਼ੀਰਾਂ ਸੀ, ਬੜੇ ਅਲਾਗ। ਇੱਕ ਪ੍ਰੇਮੀ ਕਹਿਣ ਲੱਗਾ ਭਾਈ ਪੁਰਾਣਾ ਜੀ ਮਹਾਰਾਜ ਦਾ ਜੋੜਾ ਫੇਰ ਲਾ। ਜਿਹੜੇ ਫੇਰਿਆ ਅਤੇ ਆਮ ਆ ਗਿਆ ਅਤੇ ਮਹਾਰਾਜ ਨੇ ਆਪਣੇ ਸੋਟੇ ਨੂੰ ਜੋੜਾ ਚੱਕ ਕੇ ਉਹਨੂੰ ਦੇ ਦਿੱਤਾ ਅਤੇ ਲੈ ਜੜਾ ਕਿਉਂ ਹੁਣ ਰੋਗੀ ਆਏਗਾ ਉਹਦੇ ਫੇਰਿਆ ਕੋਲ। ਇਸ ਵਾਸਤੇ ਉਹ ਸੋਟਾ ਅਤੇ ਜੋੜਾ ਅੱਜ ਵੀ ਉਹਨਾਂ ਦੇ ਪਾਸ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ ਅਤੇ ਉਹ ਫਿਰ ਉਹਨੇ ਜਿਹੜੇ ਮਹਾਰਾਜ ਛੇਵੇਂ ਪਾਤਸ਼ਾਹ ਦਾ ਇਤਿਹਾਸ ਸੁਣਾਇਆ ਅਤੇ ਮਹਾਰਾਜ ਦੇ ਨੇਤਰਾਂ 'ਚ ਵੀ ਜਾਲ ਆ ਗਿਆ ਕਿ ਧੰਨ ਗੁਰੂ ਅਰਜਨ ਸਾਹਿਬ, ਤੁਹਾਡੀਆਂ ਵਡਿਆਈਆਂ ਜਿੱਥੇ ਵੀ ਗਏ ਆ, ਕਿਸ ਤਰ੍ਹਾਂ ਭੌਤਿਕ ਵਰਤਾ ਵਰਤਾ ਕੇ ਸੰਗਤਾਂ ਦੇ ਭਲੇ ਕੀਤੇ। ਤੁਸੀਂ ਪੰਜੋਖ ਰਾਜ ਸਾਹਿਬ ਚਲੇ ਜਾਓ ਅਤੇ ਛੱਜੂ ਚੀਰ ਉੱਥੇ ਉਹ ਮੈਨੇਜਰ ਸਾਹਿਬ ਕੁਦਰਤੀ ਇੱਧਰੋਂ ਬਦਲ ਕੇ ਗਏ, ਉਹ ਮਿਲਦਾ ਬੜਾ ਪਿਆਰ ਕੀਤਾ। ਉਹ ਕਹਿੰਦੇ ਮਹਾਰਾਜ ਸਾਨੂੰ ਵੀ ਨਹੀਂ ਪਤਾ ਲੱਗਦਾ, ਉਦੋਂ ਪਤਾ ਲੱਗਦਾ ਜਿਹੜੇ ਸੰਗਤ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਉਂਦੀ ਹੈ, ਲੰਗਰ ਕਰਦੇ ਹੈ, ਕਿ ਸਾਡਾ ਮੁੰਡਾ ਗੁੰਗਾ ਸੀ, ਬੋਲਾ ਸੀ, ਇੱਥੇ ਆਉਣ ਠੀਕ ਹੋ ਗਿਆ। ਅੱਜ ਵੀ ਪੰਜੋਖਰਾ ਸਾਹਿਬ ਸ਼੍ਰੀ ਹਰਿਕ੍ਰਿਸ਼ਨ ਦਿਹਾਈ ਹੈ, ਸਭ ਦੁੱਖ ਅੱਜ ਵੀ ਮੈਨੇਜਰ ਸਾਹਿਬ ਨੇ ਦੱਸਿਆ ਕਿ ਸਾਨੂੰ ਉਦੋਂ ਪਤਾ ਲੱਗਦਾ ਕਿ ਗੁੰਗੇ ਬੋਲੇ ਪਾਗਲ ਇੱਥੇ ਆਉਂਦੇ ਆ, ਅੱਜ ਵੀ ਰਾਜੀ ਹੁੰਦੇ। ਸੋ ਇਸ ਵਾਸਤੇ ਮਹਾਰਾਜ ਦੀ ਬਰਕਤ ਸਦਾ ਹੀ ਹੈ, ਸ਼ਰਧਾ ਬਣਨ ਵਾਸਤੇ ਵਿਸ਼ਵਾਸ ਹੈ ਜਿਹਨਾਂ ਦਾ, ਪਾਤਸ਼ਾਹ ਕਿਰਪਾ ਕਰਦੇ ਹਨ।
ਜਿਨੀ ਇੱਕ ਮਨ ਇੱਕ ਇਰਾਦਿਆ,
ਜਿਨੀ ਇੱਕ ਮਨ ਕੀ ਸਕਲਪਾਂ ਵਿਕਲਪਾਂ ਤੋਂ ਦਲੀਲਾਂ ਸ਼ੰਕੇਵਾਦੀਆਂ ਤੋਂ ਰਹਿਤ ਸ਼ਰਧਾ ਬਿਰਤੀ ਬਣਾ ਕੇ ਉਸ ਪਰਮੇਸ਼ਰ ਦੇ ਨਾਮ ਦਾ ਆਰਾਧਨ ਕੀਤਾ ਹੈ। ਉਹਨਾਂ ਦਾ ਕੰਧ ਜਿਹੜਾ ਸਰੀਰ ਛਿੱਜੈ, ਭਾਵ ਕੁਕਰਮਾਂ ਦੀ ਗਿਰਾਵਟ ਵਿੱਚ ਨਹੀਂ ਜਾਂਦਾ, ਉਹ ਸਰੀਰ ਕਰਕੇ ਵੀ ਮਨ ਕਰਕੇ ਵੀ ਐਬਾਂ ਤੋਂ ਬਚੇ ਰਹਿੰਦੇ ਹਨ। ਐਸੇ ਪੁਰਖਾਂ ਨੂੰ ਧਨਤਾ ਜੋ ਸਾਬਾਸ ਮੈਨੇ ਉਹਨਾਂ ਨੂੰ ਸ਼ਾਬਾਸ ਹੈ, ਧਨਤਾ ਯੋਗ ਹਨ। ਜਿਹੜੇ ਸੱਚੇ ਨਾਮ ਨੂੰ ਇਸ ਰਸਨਾ ਨਾ ਨਾਮ ਰੂਪੀ ਅੰਮ੍ਰਿਤ ਨੂੰ ਪੀਜਿਆ ਮੈਨੇ ਪੀਂਦੇ ਹਨ।
ਸੱਚ ਸੱਚਾ ਜਿਨ ਮਨ ਭਾਉਂਦਾ,
ਸੱਚ ਸੱਚਾ ਜਿਨ੍ਹਾਂ ਦੇ ਮਨ ਨੂੰ ਭਾਉਂਦਾ ਹੈ ਨਾਮ ਪਰਮੇਸ਼ਵਰ ਦਾ, ਗੁਰਬਾਣੀ ਚੰਗੀ ਲੱਗਦੀ ਹੈ।
ਸੇ ਮਨ ਸੱਚੀ ਦਰਗਾਹ ਵਿੱਚੈ,
ਉਹਨਾਂ ਦੇ ਮਨ ਵੀ ਸੱਚੇ ਹੋ ਗਏ ਤੇ ਸੱਚੀ ਦਰਗਾਹ ਵਿੱਚ ਉਹਨਾਂ ਨੂੰ ਮਹਾਰਾਜ ਦੇ ਜਿਹੜੇ ਸੇਵਾਦਾਰ ਆਪ ਲੈ ਕੇ ਜਾਂਦੇ। ਆਓ ਜੀ, ਭਗਵਾਨਾਂ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਰੇਰੇ ਦਰਗਾਹ ਕਹਿਣਾ ਕੋ ਆਓ ਬੈਠਾ ਦਰ ਸੁਬਦੋ, ਸਾਰੇ ਪਾਸੇ ਸਤਿਕਾਰ, ਧਰਮ ਰਾਜਾ ਆਪ ਉਹਨਾਂ ਦਾ ਸਤਿਕਾਰ ਕਰਦਾ ਹੈ।
ਧੰਨ ਧੰਨ ਜਨਮ ਸਚਿਆਰੀਆਂ,
ਉਹਨਾਂ ਸੱਚਿਆਂ ਦਾ ਜਨਮ ਮਨ ਕਰਕੇ ਬਾਣੀ ਸ਼ੇਰ ਕਰਕੇ ਧੰਨਤਾ ਯੋਗ ਹੈ।
ਮੁਖੇ ਉਜਲ ਸੱਚ ਕਰਿਜੈ,
ਉਹਨਾਂ ਦੇ ਮੁਖੜੇ ਉਜਲਿਆ ਕਿਉਂਕਿ ਮੂੰਹ ਨਾਲ ਨਿੰਦਿਆ ਚੁਗਲੀ ਨਹੀਂ ਕਰਦੇ, ਬਾਣੀ ਪੜ੍ਹਦੇ ਹੈ ਝੂਠ ਨਹੀਂ ਬੋਲਦੇ, ਤੇ ਸੱਚੇ ਨਾਮ ਦਾ ਆਸਰਾ ਲੈਣ ਕਰਕੇ ਉਹ ਸੱਚ ਕਰਿਜੈ, ਉਹ ਸਾਨੂੰ ਸਚਿਆਰ ਬਣ ਜਾਂਦੇ ਹਨ।
ਸੱਚ ਸੱਚਾ ਜਿਨ ਮਨ ਭਾਵਦਾ, ਸੇ ਮਨ ਸੱਚੀ ਦਰਗਹਿ ਲਿਜੈ, ਧੰਨ ਧੰਨ ਜਨਮ ਸਚਿਆਰੀਆਂ, ਮੁਖੀ ਉਜਲ ਸੱਚ ਕਰਿਜੈ।
ਇਹ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਿਵਾਸ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਉਪਦੇਸ਼ ਆਪ ਸੰਗਤਾਂ ਨੇ ਸ਼ਰਵਣ ਕੀਤੇ ਹਨ। ਅੱਜ ਸੰਗਤ ਨੂੰ ਜੀ ਆਇਆਂ, ਸਭ ਦੀ ਹਾਜ਼ਰੀ ਮਹਾਰਾਜ ਦਾ ਪ੍ਰਵਾਨ ਕਰਨ, ਸਭ ਨੂੰ ਨਾਮ ਦਾਮ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਇਹ ਪਵਿੱਤਰ ਅੰਮ੍ਰਿਤ ਰੂਪੀ ਉਪਦੇਸ਼ ਸਾਡੇ ਹਿਰਦਿਆਂ ਚ ਨਿਵਾਸ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਖਾਲਸਾ ਪੰਥ ਵਿੱਚ ਏਕਤਾ, ਉਤਪਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।